ਜੀ ਹੈ ਗੁਰੂ ਰੂਪ ਸਾਧ ਸਿੰਘ ਜੀ ਭਗਤ ਸਿਰਮੌਰ ਸ੍ਰੀ ਨਾਮਦੇਵ ਜੋ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਕਹਿਲਾਉਂਦੇ ਨੇ ਪੰਡਰਪੁਰ ਆਪ ਦੀ ਜਨਮ ਭੂਮੀ ਹੈ ਔਰ ਇਨ੍ਹਾਂ ਦੇ ਨਾਲ ਕਈ ਤਰ੍ਹਾਂ ਦੇ ਸਰੀਰਤ ਹੈ ਉੱਥੇ ਘੁੰਮਿਆ ਹੋਇਆ ਮੰਦਰ ਹੈ ਫਿਰਿਆ ਹੋਇਆ ਮੰਦਰ ਹੈ ਮੂਰਤੀਆਂ ਦਾ ਮੂੰਹ ਇੱਕ ਪਾਸੇ ਹੈ ਔਰ ਮੰਦਰ ਦਾ ਦਰਵਾਜ਼ਾ ਦੂਸਰੇ ਪਾਸੇ ਫੇਰ ਦਿਆ ਨਾਵੇਂ ਕੋ ਦੇਹਰਾ ਪੰਡੀਆਂ ਨਕੋ ਪਿਛਵਾੜਾ ਫਿਰਿਆ ਹੋਇਆ ਮੰਦਰ ਆਉਂਦਾ ਨਾਮ ਇੱਕ ਛੋਟੇ ਜਿਹਾ ਕਸਬੇ ਦੇ ਔਰ ਇਹ ਕਸਬਾ ਵੀ ਮਹਾਰਾਸ਼ਟਰ ਦੇ ਚ ਹੈ ਹਜ਼ੂਰ ਸਾਹਿਬ ਤੋਂ ਗਾਲਬਨ ਔਰੰਗਾਬਾਦ ਹਾਈਵੇ ਤੇ ਪਿਛਵਾੜ ਰਹਾ ਪ੍ਰਸਿੱਧ ਗਾਥਾਵਾਂ ਜੁੜੀਆਂ ਹੋਈਆਂ ਇਸ ਪਾਵਨ ਪਵਿੱਤਰ ਵਾਕ ਦੇ ਰਾਹੀਂ ਜੋ ਸਾਨੂੰ ਸਮਝਾਉਣ ਦਾ ਯਤਨ ਪਏ ਕਰਦੇ ਨੇ ਉਹ ਆਰੰਭ ਕਰੀਏ ਇਸ ਤੋਂ ਪ੍ਰਥਮ ਇਸ ਪਾਵਨ ਪਵਿੱਤਰ ਵਾਕ ਦੇ ਉੱਤੇ ਮੂਲ ਮੰਗਲ ਹੈ ਜਿੱਥੇ ਕੋਈ ਪ੍ਰਕਰਨ ਚੱਲ ਰਿਹਾ ਹੈ ਫਿਰ ਨਵਾਂ ਸ਼ੁਰੂ ਹੋ ਜਾਂਦਾ ਹੈ ਉੱਥੇ ਸਤਿਗੁਰਾਂ ਨੇ ਮੰਗਲਾ ਚਰਨ ਲਾਜ਼ਮੀ ਦਰਜ ਕੀਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਮੰਗਲਾ ਚਰਨ ਗੁਰਮਤ ਦੇ ਚ ਮੂਲ ਮੰਤਰ ਹੈ ਇਸ ਵਾਕ ਦੇ ਉੱਤੇ ਵੀ ਛੋਟੇ ਰੂਪ ਵਿਚ ਇਹ ਮੰਗਲ ਮੌਜੂਦ ਹੈ ਜਿਸ ਤੋਂ ਉਤਪਤੀ ਹੋ ਰਹੀ ਹੈ ਪਾਲਣਾ ਹੋ ਰਹੀ ਹੈ ਨਾਸ ਹੋ ਰਿਹਾ ਉਹ ਓਹੰਕਾਰ ਹੈ ਪਰ ਉਹ ਵਾਹਿਦ ਹੈ ਇੱਕ ਹੈ ਇੱਕ ਤੋਂ ਹੀ ਉਤਪਤੀ ਹੋ ਰਹੀ ਹੈ ਇੱਕ ਤੋਂ ਹੀ ਪਾਲਣਾ ਹੋ ਰਹੀ ਹੈ ਇੱਕ ਤੋਂ ਹੀ ਪਰਲੇ ਹੋ ਰਹੀ ਹੈ ਇਨ੍ਹਾਂ ਤਿੰਨ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਕਰਨ ਵਾਲਾ ਕੋਈ ਤਿੰਨ ਰੂਪ ਨਹੀਂ ਨੇ ਕੋਈ ਤਿੰਨ ਵੱਖ ਵੱਖ ਸ਼ਕਤੀਆਂ ਨਹੀਂ ਨੇ ਇੱਕੋ ਹੀ ਹੈ ਇਹ ਇੱਕ ਦੇ ਹੀ ਤਿੰਨ ਰੂਪ ਨੇ ਜਿਹਨੂੰ ਮਹਾਰਾਜ ਇੰਜ ਕਹਿੰਦੇ ਨੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਉਹ ਇੱਕ ਹੈ ਉਸੇ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ ਸਤ ਸਰੂਪ ਹੈ ਮਿੱਥ ਨਹੀਂ ਹੈ ਸਤ ਹੈ ਹੋਂਦ ਵਾਲਾ ਹੈ ਫਿਰ ਸਾਰੇ ਦਾ ਸਾਰਾ ਗਿਆਨ ਚਾਹੇ ਉਹ ਕਲਾ ਦਾ ਗਿਆਨ ਹੈ ਚਾਹੇ ਉਹ ਪਦਾਰਥ ਦਾ ਗਿਆਨ ਹੈ ਤੇ ਚਾਹੇ ਸਵੈਮ ਪਰਮਾਤਮਾ ਦਾ ਗਿਆਨ ਹੈ ਇਹ ਸਾਰੇ ਦਾ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਇਸ ਵਾਸਤੇ ਉਹ ਗੁਰੂ ਹੈ ਆਦਿ ਗੁਰੂ ਉਹ ਇੱਕ ਪਰਮਾਤਮਾ ਹੈ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਵਾਰਾ ਫਿਰ ਉਸਦੇ ਸੁਭਾਅ ਦੇ ਚ ਬਖਸ਼ਿਸ਼ ਹੀ ਬਖਸ਼ਿਸ਼ ਹੈ ਉਹਦੇ ਸੁਭਾਅ ਦੇ ਚ ਕਠੋਰਤਾ ਨਹੀਂ ਹੈ ਪ੍ਰਸਾਦ ਹੈ ਬਖਸ਼ਿੰਦ ਹੈ ਕਰੀਮ ਹੈ ਰਹੀਮ ਹੈ ਇਹੀ ਉਸਦਾ ਸੁਭਾਅ ਹੈ ਇਹੀ ਉਸਦੀ ਜੋ ਹੈ ਫਿਤਰਤ ਹੈ ਅੱਗੇ ਆਪ ਪਾਵਨ ਪਵਿੱਤਰ ਵਾਕ ਨੂੰ ਸਰਵਣ ਕਰੋ ਫਿਰ ਇਸ ਦਾ ਖੁਲਾਸਾ ਦਾਸ ਆਪ ਜੀ ਦੇ ਸਾਹਮਣੇ ਰੱਖੇਗਾ ਆਪ ਇਨ੍ਹਾਂ ਪੰਕਤੀਆਂ ਨੂੰ ਸਰਵਣ ਕਰੋ ਹਾਂਜੀ ਐਸਾ ਕਹਿ ਰਿਹਾ ਕਿ ਮਨੁੱਖ ਨੂੰ ਬਹੁਤ ਪ੍ਰਬਲ ਮੋਹ ਬੜੀ ਪ੍ਰਬਲ ਪਕੜ ਆਪਣੀ ਕਾਇਆ ਨਾਲ ਹੈ, ਆਪਣੇ ਸਰੀਰ ਨਾਲ ਹੈ। ਜਿਤਨੀ ਪਕੜ ਆਪਣੇ ਤਨ ਨਾਲ ਹੈ ਇਤਨੀ ਪਕੜ ਹੋਰ ਕਿਸੇ ਨਾਲ ਨਹੀਂ। ਮਨੁੱਖ ਦੀਆਂ ਅਨੰਤ ਮੰਗਾਂ ਦੇ ਚੋਂ ਪਹਿਲੀ ਮੰਗ, ਪ੍ਰਬਲ ਮੰਗ ਜੀਵੇਸ਼ ਹੈ, ਜੀਵਣਾ ਚਾਹੁੰਦਾ, ਜੀਵਣਾ ਚਾਹੁੰਦਾ। ਕਿਹੜਾ ਜੀਵਨ? ਇਹ ਸਰੀਰਕ ਜੀਵਨ, ਇਹ ਇੰਦਰੀਆਂ ਦਾ ਜੀਵਨ। ਮੈਂ ਜੀਵਣਾ ਚਾਹੁੰਦਾ। ਜੀਵਨ ਦੀ ਲਾਲਸਾ ਰੋਜ਼ ਰੋਜ਼ ਵਧਦੀ ਹੈ, ਜਦਕਿ ਸਰੀਰ ਦੀ ਉਮਰ ਰੋਜ਼ ਰੋਜ਼ ਘਟਦੀ ਹੈ। ਐਸਾ ਨਹੀਂ ਕਿ ਸਰੀਰ ਦੀ ਉਮਰ ਘਟ ਰਹੀ ਹੈ ਤੇ ਜੀਵੇਸ਼ਣਾ ਘਟ ਰਹੀ ਹੋਵੇ, ਨਹੀਂ। ਸਰੀਰ ਘਟਦਾ ਜਾ ਰਿਹਾ, ਉਮਰ ਘਟਦੀ ਜਾ ਰਹੀ ਹੈ, ਜੀਵੇਸ਼ਣਾ ਵਧਦੀ ਜਾ ਰਹੀ। ਜੀਵਨ ਦੀ ਲਾਲਸਾ ਵਧਦੀ ਹੈ, ਕੋਈ ਬੈਲੈਂਸ ਵਿਗੜਦਾ ਹੈ। ਦੂਸਰਾ, ਜਦ ਇਸ ਸਰੀਰ ਦਾ ਜੀਵਨ ਚਾਹੀਦਾ ਔਰ ਇਹੀ ਲਾਲਸਾ ਹੈ, ਇਹੀ ਜੀਵਨ ਦਾ ਲਕਸ਼ ਹੈ, ਇਹੀ ਜੀਵਨ ਦਾ ਸਿਧਾਂਤ ਇਸਨੇ ਰੱਖ ਲਿਆ, ਭਾਵੇਂ ਸਿਧਾਂਤ ਨਹੀਂ ਹੈ। ਸਿਧਾਂਤ ਦੇ ਅਖਰੀ ਅਰਥ ਨੇ ਸਿੱਧ ਅੰਤ, ਸਿੱਧੀ ਦਾ ਅੰਤ ਹੋ ਗਿਆ, ਇਸ ਤੋਂ ਅੱਗੇ ਕੋਈ ਸਿੱਧੀ ਨਹੀਂ। ਸਿਧਾਂਤ ਇਹ ਸਿਧਾਂਤ ਤੇ ਨਹੀਂ ਹੈ ਕਿ ਇਸ ਤੋਂ ਅੱਗੇ ਕੋਈ ਜੀਵਨ ਹੀ ਨਹੀਂ ਹੈ, ਪਰ ਮਨੁੱਖ ਇਸ ਨੂੰ ਸਿਧਾਂਤ ਮੰਨ ਲੈਂਦਾ ਹੈ। ਮੈਂ ਫਿਰ ਅਰਜ਼ ਕਰਾਂ, ਸਿਧਾਂਤ ਸਿੱਧੀ ਦਾ ਅੰਤ। ਕੋਈ ਡਾਕਟਰ, ਚਾਹੇ ਉਹ ਕਿਸੇ ਵੀ ਅੰਗ ਦਾ ਵਿਸ਼ੇਸ਼ਿਕ ਹੋਵੇ, ਭਾਵੇਂ ਆਈ ਸਪੈਸ਼ਲਿਸਟ ਹੈ, ਭਾਵੇਂ ਬ੍ਰੇਨ ਸਪੈਸ਼ਲਿਸਟ ਹੈ, ਤੇ ਭਾਵੇਂ ਹਾਰਟ ਸਪੈਸ਼ਲਿਸਟ ਹੈ, ਭਾਵੇਂ ਡੈਂਟਿਸਟ ਹੈ, ਉਹ ਨਹੀਂ ਕਹਿ ਸਕਦਾ ਮੈਂ ਜੋ ਪ੍ਰਾਪਤ ਕੀਤਾ ਹੈ ਸਿਧਾਂਤ ਹੈ। ਸਿੱਧੀ ਦਾ ਅੰਤ ਨਹੀਂ, ਉਸ ਤੋਂ ਅੱਗੇ ਵੀ ਖੋਜ ਹੋ ਸਕਦੀ ਹੈ, ਉਸ ਤੋਂ ਅੱਗੇ ਵੀ ਹੋ ਸਕਦੀ ਹੈ, ਉਸ ਤੋਂ ਅੱਗੇ ਵੀ ਜਾ ਸਕਦਾ ਹੈ। ਇਸ ਵਾਸਤੇ ਸਾਇੰਸ ਕਦੀ ਇਸ ਤਰ੍ਹਾਂ ਦਾ ਦਾਅਵਾ ਨਹੀਂ ਕਰਦੀ ਕਿ ਸਿਧਾਂਤ ਹੈ, ਇਸ ਤੋਂ ਅੱਗੇ ਕੁਝ ਹੈ ਹੀ ਨਹੀਂ, ਐਸਾ ਉਹ ਨਹੀਂ ਕਹਿੰਦੇ। ਮਨੁੱਖ ਆਮ ਸਾਧਾਰਨ ਇਹ ਭੁੱਲ ਕਰ ਲੈਂਦੇ ਨੇ, ਇਹ ਸਾਡਾ ਸਿਧਾਂਤ ਹੈ, ਸਿੱਧੀ ਦਾ ਅੰਤ ਹੈ। ਜੈਸੇ ਜੀਵਨ ਦੀ ਲਾਲਸਾ, ਇਹ ਜੀਵਨ ਸਿਧਾਂਤ ਹੈ, ਬਸ ਇਹੀ ਹੈ, ਇਹ ਸਿਧਾਂਤ ਨਹੀਂ ਹੈ, ਇਹ ਸਿੱਧੀ ਦਾ ਅੰਤ ਨਹੀਂ ਹੈ, ਇੱਕ ਰਸਤੇ ਦਾ ਪੜਾਅ ਹੈ। ਬੜੀ ਪ੍ਰਬਲ ਹੈ ਜੀਵਨ ਦੀ ਲਾਲਸਾ, ਪਰ ਹੁਣ ਜੀਵਨ ਤਾਂ ਹੋਵੇ, ਇਹ ਸਰੀਰਕ ਜੀਵਨ ਤਾਂ ਰਹਿ ਸਕਦਾ ਜੇ ਰਿਜ਼ਕ ਹੋਵੇ, ਤੇ ਰਿਜ਼ਕ ਤਾਂ ਹੋ ਸਕਦਾ ਰੋਜ਼ੀ ਹੋਵੇ। ਰਿਜ਼ਕ ਤੇ ਰੋਜ਼ੀ ਦਾ ਇਕੱਠਾ ਸੰਬੰਧ ਹੈ, ਰੋਜ਼ੀ ਹੈ ਤੇ ਰਿਜ਼ਕ ਹੈ, ਰਿਜ਼ਕ ਹੈ ਤੇ ਤਨ ਹੈ, ਇਹ ਤਿੰਨੇ ਇਕੱਠੇ ਜੁੜੇ ਹੋਏ ਨੇ, ਰੋਜ਼ੀ ਰਿਜ਼ਕ ਤੇ ਇਹ ਜੀਵਨ ਸਰੀਰਕ ਜੀਵਨ। ਇਹਨਾਂ ਦੇ ਚੋਂ ਇੱਕ ਵੀ ਨਾ ਹੋਵੇ, ਰੋਜ਼ੀ ਨਹੀਂ ਹੈ ਤਾਂ ਫਿਰ ਰਿਜ਼ਕ ਨਹੀਂ ਹੈ, ਰਿਜ਼ਕ ਨਹੀਂ ਹੈ ਤਾਂ ਫਿਰ ਇਹ ਜੀਵਨ ਵੀ ਨਹੀਂ ਹੈ, ਇਹ ਸਰੀਰਕ ਜੀਵਨ ਵੀ ਨਹੀਂ ਹੈ। ਇਸ ਵਾਸਤੇ ਆਮ ਮਨੁੱਖ ਦੇ ਅੰਦਰ ਜਿਹੜੀ ਸਾਰੀ ਸ਼ਕਤੀ ਖਰਚ ਹੋ ਜਾਂਦੀ ਹੈ ਉਹ ਰੋਜ਼ੀ ਦੀ ਤਲਾਸ਼, ਰੋਜ਼ੀ ਦੀ ਤਲਾਸ਼ ਰਿਜ਼ਕ ਦੀ ਤਲਾਸ਼ ਹੈ, ਰਿਜ਼ਕ ਦੀ ਤਲਾਸ਼ ਇਸ ਸਰੀਰਕ ਜੀਵਨ ਦੀ ਤਲਾਸ਼, ਹੋਰ ਕੁਛ ਵੀ ਨਹੀਂ ਹੈ। ਜ਼ਿੰਦਗੀ ਸਾਰੀ ਰਿਜ਼ਕ ਦੀ ਤਲਾਸ਼ ਚ ਲੰਘਦੀ ਹੈ। ਇੱਕ ਆਮ ਸਰਕਾਰੀ ਮੁਲਾਜ਼ਮ 8-10 ਘੰਟੇ ਆਫਿਸ ਦੇ ਉੱਤੇ ਬੈਠਦਾ ਹੀ ਹੈ, ਘੰਟਾ ਉਹਨੂੰ ਜਾਣ ਚ ਲੱਗਦਾ ਹੋਵੇਗਾ, ਘੰਟਾ ਆਉਣ ਦੇ 8 ਘੰਟੇ ਦੀ ਡਿਊਟੀ ਤੇ ਹੈ। ਦੁਕਾਨਦਾਰ ਤੇ ਕਈ ਦਫਾ 12-12 ਘੰਟੇ ਬੈਠਦੇ ਨੇ, ਫਿਰ ਸਿਰ ਘਰ ਦੇ ਚ ਵੀ ਆ ਕੇ ਸਿਰ ਖਪਾਈ ਕਰਦੇ ਨੇ। ਇਹ ਸਾਰੀ ਮਿਹਨਤ ਰੋਜ਼ੀ ਕਹਿਲਾਉਂਦੀ ਹੈ। ਇਸ ਨਾਲ ਰਿਜ਼ਕ ਮਿਲਦਾ ਤੇ ਰਿਜ਼ਕ ਨਾਲ ਇਹ ਸਰੀਰ ਜੀਵਨ ਚੱਲਦਾ। ਦੂਰ ਕਿਉਂ ਜਾਓ, ਸਤਿਗੁਰਾਂ ਦੀ ਬਾਣੀ ਤੇ ਐਸਾ ਕਹਿੰਦੀ ਹੈ ਇਹ ਸਰੀਰ ਵੀ ਇੱਕ ਰਿਜ਼ਕ ਹੈ ਔਰ ਕੁਛ ਨਹੀਂ, ਰਿਜ਼ਕ ਨਾਲ ਚੱਲਦਾ, ਐਸਾ ਨਹੀਂ ਇਹ ਬਣਿਆ ਵੀ ਰਿਜ਼ਕ ਨਾਲ ਹੈ, ਇਹ ਹੈ ਵੀ ਰਿਜ਼ਕ, ਇਹ ਬਣਿਆ ਵੀ ਰੋਟੀ ਨਾਲ ਹੈ, ਹੈ ਵੀ ਰੋਟੀ ਔਰ ਕੁਛ ਵੀ ਨਹੀਂ ਹੈ। ਤੁਸੀਂ ਆਖੋਗੇ ਰੋਟੀ ਨਾਲ ਬਣਿਆ, ਰਿਜ਼ਕ ਨਾਲ ਬਣਿਆ, ਬਸ ਇੱਕੋ ਨੁਕਤਾ ਬਿਆਨ ਕਰਕੇ ਅੱਗੇ ਚਲਾਂ। ਰਖਤ ਬਿੰਦ ਕਰ ਨਿਮਿਆ ਅਗਨ ਉਦਰ ਮਜਾਰ, ਕਿ ਤਨ ਬਣਦਾ ਰਖਤ ਤੋਂ, ਲਹੂ ਤੋਂ ਤੇ ਬਿੰਦ ਤੋਂ। ਫਿਰ ਗੁਰਬਾਣੀ ਖੋਲਦੀ ਹੈ, ਮਾਂ ਕੀ ਰਖਤ ਪਿਤਾ ਬਿੰਦਾਰਾ, ਮਾਂ ਦਾ ਲਹੂ ਹੈ ਪਿਤਾ ਦਾ ਬਿੰਦ ਹੈ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਖਾਇਆ, ਦਸ ਮਾਸ ਮਾਤਾ ਉਧਰ ਰੱਖਿਆ ਬਹੁਰ ਲਾ ਗਈ ਮਾਇਆ। ਰਿਜ਼ਕ ਤੋਂ ਰੋਟੀ ਤੋਂ ਖੂਨ ਬਣਿਆ, ਰੋਟੀ ਤੋਂ ਬਿੰਦ ਬਣਿਆ, ਰਖਤ ਬਿੰਦ ਦੇ ਸੰਜੋਗ ਤੋਂ ਇਹ ਤਨ ਬਣਿਆ, ਇਹ ਸਰੀਰ ਬਣਿਆ। ਮਾਂ ਕੀ ਰਖਤ ਪਿਤਾ ਬਿੰਦਾਰਾ। ਪਰ ਹੁਣ ਸਵਾਲ ਪੈਦਾ ਹੁੰਦਾ, ਬਿੰਦ ਕਿਵੇਂ ਬਣਿਆ, ਲਹੂ ਕਿਵੇਂ ਬਣਿਆ, ਰੋਟੀ ਤੋਂ ਬਣਿਆ ਔਰ ਕਿਸ ਤੋਂ ਬਣਿਆ, ਭੋਜਨ ਤੋਂ ਬਣਿਆ ਔਰ ਕਿਸ ਤੋਂ ਬਣਦਾ, ਜਾਂ ਤੇ ਕਹੋ ਖੂਨ ਕਿਸੇ ਹੋਰ ਚੀਜ਼ ਤੋਂ ਬਣਦਾ, ਭੋਜਨ ਤੋਂ ਬਣਦਾ, ਰਿਜ਼ਕ ਤੋਂ ਬਣਦਾ, ਬਿੰਦ ਕਿਸ ਤੋਂ ਬਣਦਾ, ਖੁਰਾਕ ਤੋਂ ਬਣਦਾ, ਰੋਟੀ ਤੋਂ ਬਣਦਾ, ਖੂਨ ਕਿਸ ਤੋਂ ਬਣਦਾ, ਰੋਟੀ ਤੋਂ ਬਣਦਾ, ਰਿਜ਼ਕ ਤੋਂ ਬਣਦਾ, ਖੁਰਾਕ ਤੋਂ ਬਣਦਾ। ਰੋਟੀ ਤੋਂ ਖੂਨ ਬਣਿਆ, ਬਿੰਦ ਬਣਿਆ, ਬਿੰਦ ਤੇ ਰਕਤ ਦੇ ਸੰਜੋਗ ਤੋਂ ਇਹ ਤਨ ਬਣਿਆ। ਤੋ ਧਾਰਮਿਕ ਵਿਦਵਾਨ ਕਹਿੰਦੇ ਨੇ ਤਨ ਰੋਟੀ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਇਹ ਰੋਟੀਆਂ ਦਾ ਢੇਰ ਹੀ ਹੈ ਔਰ ਕੁਛ ਵੀ ਨਹੀਂ ਹੈ। ਗੁਸਤਾਖੀ ਮਾਫ, ਰੋਟੀਆਂ ਦੇ ਢੇਰ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੈ। ਜਦ ਜੰਮਿਆ ਬਣਿਆ ਇਹ ਰੋਟੀ ਤੋਂ ਹੈ, ਹੁਣ ਅੱਗੇ ਜੀਵੇਗਾ ਵੀ ਰੋਟੀ ਨਾਲ, ਬਣਿਆ ਜੋ ਰੋਟੀ ਤੋਂ ਹੈ ਇਹ ਜੀਵੇਗਾ ਵੀ ਰੋਟੀ ਦੇ ਨਾਲ। ਸਾਰੇ ਸਿਆਣੇ ਬੈਠੇ ਹੋ ਸੋ ਜਵਾਨ, ਜਦ ਬਣਿਆ ਹੀ ਰੋਟੀ ਤੋਂ ਹੈ ਜੀਵੇਗਾ ਵੀ ਰੋਟੀ ਨਾਲ। ਰੋਟੀ ਦਾ ਤਿਆਗ ਤੇ ਸਰੀਰਕ ਜੀਵਨ ਦਾ ਤਿਆਗ ਹੈ, ਕੋਈ ਤਿਆਗ ਕਰ ਨਹੀਂ ਸਕਦਾ, ਕਰ ਨਹੀਂ ਸਕਦਾ। ਭਗਤ ਸਿਰ ਮੌਰ ਸ੍ਰੀ ਕਬੀਰ ਕਹਿੰਦੇ ਨੇ, ਹੇ ਪ੍ਰਮਾਤਮਾ ਧਿਆਨ ਨਾਲ ਸੁਣ, ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੀ ਲੀਜੇ, ਐ ਪਕੜ ਆਪਣੀ ਮਾਲਾ, ਮੈਥੋਂ ਭਜਨ ਨਹੀਂ ਆਉਂਦਾ, ਭੁੱਖਿਆਂ ਨਹੀਂ ਕਰ ਸਕਦਾ। ਰੋਟੀ ਤੋਂ ਬਣਿਆ ਸਰੀਰ, ਰੋਟੀ ਚਾਹੀਦੀ ਹੈ, ਚਾਹੀਦੀ। ਦੋਇ ਸਿਰ ਮਾਂਗੋ ਚੋਨਾ, ਪਾਇਓ ਗਇਓ ਸੰਗ ਲੋਨਾ, ਅੱਧ ਸਿਰ ਮਾਂਗੋ ਦਾਲੇ, ਮੁੱਖੋ ਦੋਨੋਂ ਵਕਤ ਜਿਵਾਲੇ, ਖਾਟ ਮਾਂਗੋ ਚੌਪਾਈ, ਸਿਰਹਾਨਾ ਔਰ ਤੁਲਾਈ। ਭੁੱਖਿਆ ਜੀਵਨ ਦਾ ਲਕਸ਼ ਇਹੀ ਹੈ, ਦੋ ਸਿਰ ਆਟਾ, ਅੱਧ ਸਿਰ ਦਾਲ, ਇੱਕ ਪਾਈਆ ਗਿਓ। ਕਬੀਰ ਨੇ ਲੰਬੀ ਚੌੜੀ ਲਿਸਟ ਰੱਖੀ ਹੈ ਰੱਬ ਦੇ ਅੱਗੋਂ, ਐ ਮੈਨੂੰ ਚਾਹੀਦਾ, ਐ ਮੈਨੂੰ ਚਾਹੀਦਾ। ਮੇਰੇ ਘਰ ਦਾ ਖਰਚਾ ਆਟੇ ਦਾ ਦੋ ਸਿਰ ਦਾ ਹੈ, ਤੋ ਦੋ ਸਿਰ ਆਟਾ ਮੈਨੂੰ ਚਾਹੀਦਾ। ਫਿਰ ਅੱਧ ਸਿਰ ਮੈਨੂੰ ਦਾਲ ਵੀ ਚਾਹੀਦੀ ਹੈ, ਇੱਕ ਪਾਈਆ ਘਿਓ ਵੀ ਚਾਹੀਦਾ। ਪਰ ਹੇ ਪ੍ਰਭੂ, ਹੋਰ ਵੀ ਸੁਣ ਲੈ, ਮੈਂ ਥੱਲੇ ਨਹੀਂ ਸੋਣਾ, ਮੈਨੂੰ ਚਾਰਪਾਈ ਵੀ ਚਾਹੀਦੀ ਹੈ। ਪਰ ਨੰਗੀ ਚਾਰਪਾਈ ਵੀ ਨਹੀਂ ਚਾਹੀਦੀ, ਬਿਸਤਰਾ ਵੀ ਚਾਹੀਦਾ, ਵਿਛਾਉਣ ਵਾਸਤੇ ਵੀ ਚਾਹੀਦਾ, ਉੱਪਰ ਲੈਣ ਵਾਸਤੇ ਵੀ ਚਾਹੀਦਾ। ਤੋ ਕਿਆ ਇਹ ਜੀਵਨ ਦਾ ਇਹੀ ਲਕਸ਼ ਹੈ? ਕਹਿੰਦਾ ਨਹੀਂ, ਇਹ ਮੇਰੇ ਜੀਵਨ ਦਾ ਲਕਸ਼ ਨਹੀਂ ਹੈ। ਮੈਂ ਜੀਵਣਾ ਚਾਹੁੰਦਾ ਇਸ ਵਾਸਤੇ ਕਿ ਪਰਮ ਜੀਵਨ ਪ੍ਰਾਪਤ ਕਰ ਸਕਾਂ, ਤੈਨੂੰ ਪ੍ਰਾਪਤ ਕਰ ਸਕਾਂ। ਮੈਂ ਨਾ ਹੀ ਕਿ ਜੀਵਨ ਵਾਸਤੇ ਖਾਂਦਾ ਹੈ, ਫਿਰ ਜੀਵਨ ਬਤੀਤ ਕਰਦਾ ਹੈ ਖਾਣ ਵਾਸਤੇ, ਔਰ ਕੁਛ ਵੀ ਨਹੀਂ, ਔਰ ਕੁਛ ਨਹੀਂ। ਕੋਈ ਵੀ ਖੁਸ਼ੀ ਦਾ ਸਮਾਗਮ ਹੈ ਤੇ ਉਸ ਖੁਸ਼ੀ ਦਾ ਪ੍ਰਗਟਾਵਾ ਭੋਜਨ ਤੋਂ ਹੋਵੇਗਾ। ਕਿੰਨੇ ਪ੍ਰਕਾਰ ਦਾ ਭੋਜਨ ਬਣਿਆ? ਮੈਂ ਤੇ ਕਈ ਦਫਾ ਦੇਖ ਕੇ ਦੰਗ ਰਹਿ ਜਾਂਦਾ, ਸਮਾਜਿਕ ਤੌਰ ਤੇ ਜਾਣਾ ਪੈਂਦਾ ਵਿਆਹ ਸ਼ਾਦੀਆਂ ਦੇ ਚ, ਸੁਣ ਕੇ ਹੀ ਮੈਂ ਦੰਗ ਰਹਿ ਗਿਆ ਜਦ ਮੈਨੂੰ ਕਿਹਾ ਗਿਆ 36 ਪ੍ਰਕਾਰ ਦਾ ਭੋਜਨ ਆਉਂਦਾ ਨਾ, ਤਾਂ 36 ਆਈਟਮਾਂ ਮੌਜੂਦ ਨੇ ਤੇ ਤੁਸੀਂ ਇਹ 36 ਚੀਜ਼ਾਂ ਖਾਣੀਆਂ ਨੇ। ਮੈਨੂੰ ਕਹਿਣ ਲੱਗਾ ਤੁਸੀਂ 36 ਪ੍ਰਕਾਰ ਦੇ ਭੋਜਨ ਦੀ ਇੰਨੀਆਂ ਵਰਾਇਟੀਆਂ, ਇਤਨਾ ਭੋਜਨ, ਖੁਸ਼ੀ ਹੈ ਤੇ ਖੁਸ਼ੀ ਨੂੰ ਕਿਵੇਂ ਪ੍ਰਗਟ ਕਰੀਏ, ਖੁਸ਼ੀ ਨੂੰ ਕਿਵੇਂ ਮਨਾਈਏ? ਬਸ ਭੋਜਨ ਬਣਾ ਕੇ। ਭੋਜਨ ਖੁਸ਼ੀ ਹੈ, ਖੁਸ਼ੀ ਭੋਜਨ ਹੈ, ਹੋਰ ਕੁਛ ਵੀ ਨਹੀਂ, ਹੋਰ ਕੁਛ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬੜੇ ਬੜੇ ਗੁਰਮਤ ਸਮਾਗਮ ਆਉਂਦੇ ਨੇ, ਉੱਥੇ ਮੈਂ ਕੁਝ ਸੱਜਣਾਂ ਨੂੰ ਤੇਂਜ ਦੇਖੇ, ਬਸ ਲੰਗਰ ਦੀ ਪਰਿਕਰਮਾ ਕਰਦੇ ਰਹਿਣਗੇ, ਮਜਾ ਲੈ ਕੀਰਤਨ ਸੁਣਨ, ਕਥਾ ਸੁਣਨ, ਕੋਈ ਮਤਲਬ ਹੀ ਨਹੀਂ ਉਹਨਾਂ ਦਾ, ਕੋਈ ਮਤਲਬ ਨਹੀਂ, ਇਸ ਨਾਲ ਕੋਈ ਮਤਲਬ ਨਹੀਂ ਹੈ। ਹੁਣ ਮੈਂ ਫਿਰ ਅਰਜ਼ ਕਰਾਂ, ਸਰੀਰ ਦੀ ਪਕੜ ਜਿਤਨੀ ਜ਼ਿਆਦਾ ਹੋਵੇਗੀ, ਭੋਜਨ ਦੀ ਪਕੜ ਉਤਨੀ ਜ਼ਿਆਦਾ ਹੋਵੇਗੀ। ਸਰੀਰ ਦਾ ਮੋਹ ਜਿਤਨਾ ਪ੍ਰਬਲ ਹੋ, ਰੋਟੀ ਦਾ ਮੋਹ ਉਤਨਾ ਜ਼ਿਆਦਾ ਹੋਵੇਗਾ, ਉਤਨਾ ਹੀ ਜ਼ਿਆਦਾ ਹੋਵੇਗਾ। ਕਿਉਂ? ਸਰੀਰ ਹੈ ਹੀ ਰੋਟੀ। ਫਿਰ ਸਾਰੀ ਜ਼ਿੰਦਗੀ ਹੀ ਰੋਟੀ ਦੀ ਤਲਾਸ਼, ਕਿਉਂਕਿ ਸਰੀਰਕ ਜੀਵਨ ਹੀ ਜੀਵਨ ਦਾ ਲਕਸ਼ ਹੈ। ਇਹਨੂੰ ਹੀ ਸਿਧਾਂਤ ਮੰਨਿਆ ਹੋਇਆ, ਜਦਕਿ ਸਿਧਾਂਤ ਨਹੀਂ ਹੈ, ਨਹੀਂ ਹੈ। ਸਾਰੀ ਮਿਹਨਤ ਫਿਰ ਰੋਟੀ ਵਾਸਤੇ, ਸਾਰੀ ਭੱਜ ਦੌੜ ਫਿਰ ਰੋਟੀ ਵਾਸਤੇ। ਕਿ ਬੜੇ ਧਿਆਨ ਨਾਲ ਸੁਣ ਲੈਣਾ, ਨੋਟਾਂ ਦੇ ਬੰਡਲ, ਕਰੰਸੀ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ, ਹੋਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਮਨੁੱਖ ਰੋਟੀਆਂ ਦੇ ਬੰਡਲ ਇਤਨੇ ਜਮ੍ਹਾਂ ਕਰ ਲੈਣਾ ਚਾਹੁੰਦਾ ਹੈ, ਕਮ ਸੇ ਕਮ ਮੇਰੀ 7 ਪੀੜ੍ਹੀਆਂ ਨੂੰ ਰੋਟੀ ਮਿਲਦੀ ਰਹੇ, ਮੈਨੂੰ ਮਿਲਦੀ ਰਹੇ, ਮੇਰੇ ਪੁੱਤਰਾਂ ਨੂੰ ਮਿਲਦੀ ਰਹੇ, ਪੋਤਰਿਆਂ ਨੂੰ ਮਿਲਦੀ ਰਹੇ, ਪੜਪੋਤਰਿਆਂ ਨੂੰ ਮਿਲਦੀ ਰਹੀ। ਸਾਰੀ ਚਿੰਤਾ ਰੋਟੀ ਦੀ, ਜੀਵਨ ਦਾ ਲਕਸ਼ ਰੋਟੀ, ਜੀਵਿਆ ਜਾ ਰਿਹਾ ਰੋਟੀ ਵਾਸਤੇ, ਔਰ ਕੁਛ ਵੀ ਨਹੀਂ। ਕਿਸੇ ਕੋਲ ਪੁੱਛੋ ਕੀ ਕਮਾ ਕਰ ਰਹੇ ਹੋ, ਕੀ ਕਰੀਏ? ਬਸ ਰੋਟੀ ਕਮਾ ਰਹੇ, ਰੋਟੀ ਕਮਾ ਰਹੇ। ਹਰ ਇੱਕ ਦੇ ਜੀਵਨ ਦਾ ਲਕਸ਼ ਰੋਟੀ ਹੈ, ਹਰ ਇੱਕ ਦੇ ਜੀਵਨ ਦਾ ਲਕਸ਼ ਇਹ ਸਰੀਰਕ ਜੀਵਨ ਹੈ। ਤੋ ਹਰ ਇੱਕ ਦੇ ਅੰਦਰ ਬੜਾ ਪ੍ਰਬਲ ਮੋਹ ਹੈ ਇਸ ਜੀਵਨ ਦਾ, ਇਸ ਸਰੀਰ ਦਾ, ਇਸ ਕਾਇਆ ਦਾ। ਥੋੜਾ ਜਿਹਾ ਹੋਰ ਨੁਕਤਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ, ਜੋ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਔਰ ਗੁਰਬਾਣੀ। ਦੁਖੀ ਦੁਨੀ ਸਹੇੜੀ ਹੈ, ਜਾਏ ਤਾਂ ਲੱਗੇ ਦੁੱਖ। ਬੜੇ ਕਸ਼ਟ ਨਾਲ, ਬੜੀ ਮਿਹਨਤ ਨਾਲ, ਬੜੀ ਭੱਜ ਦੌੜ ਨਾਲ, ਬੜੇ ਤਰੱਦਦ ਨਾਲ ਧਨ ਮਿਲਦਾ ਹੈ, ਪੁੰਜ ਨਹੀਂ ਮਿਲਦਾ। ਧਨ ਦੀ ਬਾਰਿਸ਼ ਨਹੀਂ ਆਉਂਦੀ, ਪਾਣੀ ਦੀ ਬਾਰਿਸ਼ ਆਉਂਦੀ ਹੈ। ਜਾਂ ਮੈਂ ਇੰਜ ਕਹਿ ਦਿਆਂ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ, ਪਾਣੀ ਦੀ ਬਾਰਿਸ਼ ਆਉਂਦੀ। ਰੋਟੀਆਂ ਦੇ ਦਰਿਆ ਨਹੀਂ ਚੱਲਦੇ, ਪਾਣੀ ਦੇ ਦਰਿਆ ਚੱਲਦੇ ਨੇ। ਰੋਟੀਆਂ ਦਾ ਸਾਗਰ ਨਹੀਂ ਆਉਂਦਾ, ਪਾਣੀ ਦਾ ਸਾਗਰ ਆਉਂਦਾ। ਰੋਟੀ ਤੇ ਕਮਾਉਣੀ ਪੈਂਦੀ ਹੈ। ਤੁਹਾਨੂੰ ਕਦੀ ਕੋਈ ਮਿਲਿਆ ਜਿਹੜਾ ਇਸ ਤਰ੍ਹਾਂ ਹੈ, ਪਾਣੀ ਕਮਾਉਣ ਵਾਸਤੇ ਮੈਂ ਇੱਕ ਮੁਲਕ ਤੋਂ ਦੂਜੇ ਮੁਲਕ ਗਿਆ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਗਿਆ ਰੋਟੀ ਕਮਾਉਣ ਵਾਸਤੇ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਮੁਲਕ ਤੋਂ ਦੂਜੇ ਮੁਲਕ। ਪਾਣੀ ਕਮਾਉਣ ਵਾਸਤੇ ਕੋਈ ਨਹੀਂ ਜਾਂਦਾ, ਪਾਣੀ ਦੀ ਤੇ ਬਾਰਿਸ਼ ਹੁੰਦੀ ਹੈ ਸਾਰੀ ਜਗ੍ਹਾ ਹੁੰਦੀ ਹੈ, ਪਾਣੀ ਦੇ ਤੇ ਦਰਿਆ ਵੀ ਚੱਲਦੇ ਪੈਣ, ਪਾਣੀ ਦਾ ਤੇ ਸਾਗਰ ਵੀ ਹੈ। ਇਤਨੀ ਚਿੰਤਾ ਪਾਣੀ ਦੀ ਨਹੀਂ ਹੈ, ਰੋਟੀ ਦੀ ਹੈ। ਤੋ ਹਰ ਬਸ਼ਰ ਕਹੇਗਾ ਕੀ ਕਰੀਏ, ਰੋਟੀ ਤੇ ਕਮਾਉਣੀ ਹੈ। ਕਮਾਉਣ ਦੀ ਨਿੰਦਾ ਨਹੀਂ ਹੈ, ਕਮਾਉਣੀ ਚਾਹੀਦੀ ਹੈ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਬੁੰਚ, ਦਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਰੋਟੀ ਕਿਉਂ ਕਮਾਉਣਾ ਚਾਹੁੰਦਾ? ਮੈਂ ਜੀਵਣਾ ਚਾਹੁੰਦਾ। ਤੇ ਜੀਵਣਾ ਕਿਉਂ ਚਾਹੁੰਦਾ? ਰੋਟੀ ਖਾਣ ਵਾਸਤੇ, ਔਰ ਕੁਛ ਵੀ ਨਹੀਂ, ਔਰ ਕੁਛ ਵੀ ਨਹੀਂ। ਰੋਟੀ ਕਿਉਂ ਕਮਾਉਣਾ ਚਾਹੁੰਦਾ? ਜੀਵਣ ਵਾਸਤੇ। ਜੀਵਣ ਕਿਉਂ ਚਾਹੁੰਦਾ? ਰੋਟੀ ਵਾਸਤੇ। ਮਨੁੱਖ ਦੀ ਸਾਰੀ ਜ਼ਿੰਦਗੀ ਰੋਟੀ ਦੀ ਪਰਿਕਰਮਾ ਕਰਦੀ ਰਹਿ ਜਾਂਦੀ। ਇਹ ਵੀ ਮੈਂ ਅਰਜ਼ ਕਰਦਾ, ਜੀਵਨ ਸਾਰਾ ਰੋਟੀ ਦੀ ਤਲਾਸ਼, ਰਿਜ਼ਕ ਦੀ ਤਲਾਸ਼, ਇਸੇ ਚ ਬਤੀਤ ਹੋ ਜਾਂਦਾ। ਇਸ ਤੋਂ ਪਤਾ ਚੱਲਦਾ ਇਹ ਮਨੁੱਖ ਸਰੀਰ ਤੋਂ ਉੱਪਰ ਨਹੀਂ ਉੱਠਿਆ, ਕੁਝ ਹੋਰ ਵੀ ਦੁਨੀਆ ਹੈ। ਇਹਨੂੰ ਇਹ ਸਿਧਾਂਤ ਕਹਿੰਦਾ ਪਿਆ ਨਹੀਂ ਹੈ, ਇਹ ਸਿਧਾਂਤ ਨਹੀਂ ਹੈ। ਧਨ ਕਮਾਉਣਾ ਸਿਧਾਂਤ ਨਹੀਂ ਹੈ, ਕਤਈ ਸਿਧਾਂਤ ਨਹੀਂ ਹੈ। ਇਹ ਸਿੱਧੀ ਦਾ ਅੰਤ ਨਹੀਂ, ਇਸ ਤੋਂ ਅੱਗੇ ਕੋਈ ਗੱਲ ਨਹੀਂ ਹੈ, ਐਸਾ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਲੇਕਿਨ ਧਨ ਦੀ ਨਿੰਦਾ ਨਹੀਂ ਹੈ। ਸਾਰਾ ਦਿਨ ਕਬੀਰ ਖੱਡੀ ਤੇ ਬੈਠ ਕੇ ਕੱਪੜਾ ਬੁਣ ਦੇਣਾ, ਰੋਟੀ ਤੇ ਕਮਾਉਂਦੇ। ਸਾਰਾ ਦਿਨ ਨਾਮਦੇਵ ਕੱਪੜਿਆਂ ਨੂੰ ਛਿੰਬਦਾ। ਗੁਰੂ ਨਾਨਕ ਨੇ ਤੇ ਜਗਤ ਨੂੰ ਦੱਸ ਦਿੱਤਾ, ਮੈਂ ਕਿਰਤ ਨਹੀਂ ਛੱਡੀ, ਭਾਵੇਂ 12-12 ਸਾਲ ਦੀ ਉਦਾਸੀ ਕੀਤੀ ਹੈ, ਬੁਢੇਪੇ ਚ ਆ ਕੇ ਕਰਤਾਰਪੁਰ ਵਿਚ ਆਪ ਹਲਵਾਣ ਲੱਗ ਪਏ, ਖੇਤੀਬਾੜੀ ਕੀਤੀ। ਇਹ ਦੁਨੀਆਂ ਦੇ ਲੋਕੋ, ਮੈਂ ਕਿਰਤ ਨਹੀਂ ਛੱਡੀ। ਤਨ ਵਾਸਤੇ ਰਿਜ਼ਕ ਚਾਹੀਦਾ, ਰੋਟੀ ਚਾਹੀਦੀ। ਹੁਣ ਮੈਂ ਅਰਜ਼ ਕਰਾਂ, ਰੋਟੀ ਜੀਵਨ ਦਾ ਲਕਸ਼ ਨਹੀਂ ਹੈ, ਇਹ ਸਰੀਰ ਦੀ ਲੋੜ ਹੈ। ਜੀਵਨ ਦਾ ਲਕਸ਼ ਹੈ ਪਰਮ ਜੀਵਨ ਦੀ ਪ੍ਰਾਪਤੀ। ਇਸ ਜੀਵਨ ਨੂੰ ਅਗਰ ਪਰਮ ਜੀਵਨ ਨਹੀਂ ਮਿਲ ਸਕਿਆ, ਇਸ ਜੀਵਨ ਦੇ ਚ ਮੌਤ ਹੈ, ਦੁੱਖ ਹੈ, ਬੁਢੇਪਾ ਹੈ, ਅਨੇਕਾਂ ਰੋਗ ਨੇ। ਜੋ ਜੋ ਦੀਸੇ ਸੋ ਸੋ ਰੋਗੀ, ਸਰੀਰ ਦੇ ਚ ਰੋਗ ਨੇ, ਸਰੀਰ ਬੁੱਢਾ ਹੋ ਜਾਂਦਾ ਹੈ, ਲਾਗਰ ਕਮਜ਼ੋਰ ਹੋ ਜਾਂਦਾ ਹੈ, ਸਰੀਰ ਮਰਦਾ ਹੈ। ਉਹ ਪਰਮ ਜੀਵਨ ਸਵਸਥ ਜੀਵਨ ਹੈ, ਉਹ ਪਰਮ ਜੀਵਨ ਅਮਰ ਜੀਵਨ ਹੈ, ਉਹਦੇ ਚ ਮ੍ਰਿਤੂ ਨਹੀਂ ਹੈ। ਉਹ ਪਰਮ ਜੀਵਨ ਰੋਗੀ ਨਹੀਂ ਹੈ, ਸਵਸਥ ਹੈ। ਲੇਕਿਨ ਇਸੇ ਜੀਵਨ ਨੂੰ ਜਿਸਨੇ ਲਕਸ਼ ਮੰਨ ਲਿਆ, ਤਾਂ ਹੁਣ ਮੈਂ ਅਰਜ਼ ਕਰਾਂ, ਰੋਗ ਦੇ ਚ ਜੀਵੇਗਾ। ਔਰ ਰੋਗੀ ਵੀ ਜੀਵਣਾ ਚਾਹੁੰਦਾ, ਦੁੱਖਾਂ ਦੇ ਚ ਜੀਵੇਗਾ, ਪਰ ਦੁੱਖਾਂ ਦੇ ਚ ਵੀ ਜੀਵਣਾ ਚਾਹੁੰਦਾ, ਇਹੀ ਜੀਵਨ ਚਾਹੁੰਦਾ। ਦੋ ਤਿੰਨ ਨੁਕਤੇ ਹੋਰ ਬਿਆਨ ਕਰਾਂ। ਦੁਖੀ ਦੁਨੀ ਸਹੇੜੀਏ, ਜਾਏ ਤਾਂ ਲੱਗੇ ਦੁੱਖ, ਬਿਨਾਂ ਤਰੱਦਤ ਕੀਤਿਆਂ ਭੱਜ ਦੌੜ ਕੀਤਿਆਂ ਦੁੱਖ ਉਠਾਇਆ, ਕਸ਼ਟ ਉਠਾਇਆ, ਧਨ ਨਹੀਂ ਮਿਲਦਾ। ਕਸ਼ਟ ਕਰਕੇ ਧਨ ਪ੍ਰਾਪਤ ਹੁੰਦਾ, ਤੇ ਜਦ ਜਾਂਦਾ ਤੇ ਕਸ਼ਟ ਦੇ ਜਾਂਦਾ। ਜਾਏ ਤਾਂ ਲੱਗੇ ਦੁੱਖ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਬਿਨਾਂ ਕਸ਼ਟ ਤੋਂ ਪ੍ਰਾਪਤ ਨਹੀਂ ਆਉਂਦਾ, ਪਹਿਲੇ ਕਸ਼ਟ ਕਰੋ, ਤਰੱਦਦ ਕਰੋ, ਭੱਜ ਦੌੜ ਕਰੋ, ਦੁੱਖ ਸਹਾਰੋ, ਤੇ ਧਨ ਆਉਂਦਾ। ਪਰ ਜਦ ਜਾਂਦਾ ਤੇ ਜਾਂਦਿਆਂ ਜਾਂਦਿਆਂ ਦੁੱਖ ਦੇ ਜਾਂਦਾ। ਜਦ ਹੁੰਦਾ ਉਦੋਂ ਸੁੱਖ ਤੇ ਮਿਲਦਾ ਕੋਈ ਨਹੀਂ, ਪਰ ਜਦ ਜਾਂਦਾ ਹੈ ਤਾਂ ਦੁੱਖ ਦੇ ਜਾਂਦਾ ਹੈ। ਇਸ ਨੁਕਤੇ ਨੂੰ ਧਿਆਨ ਨਾਲ ਸੁਣਨਾ। ਆਉਂਦਾ ਹੈ ਪਹਿਲੇ ਭੱਜ ਦੌੜ ਕਰਨੀ ਪੈਂਦੀ ਹੈ, ਬੜਾ ਕਸ਼ਟ ਸਾਰਨਾ ਪੈਂਦਾ, ਬੜਾ ਤਰੱਦਦ ਕਰਨਾ ਪੈਂਦਾ, ਬੜੀ ਭੱਜ ਦੌੜ ਕਰਨੀ ਪੈਂਦੀ ਹੈ, ਤਾਂ ਜਾ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ। ਦੁੱਖ ਪਹਿਲੇ ਸਹਾਰੇ ਹੈ ਤੇ ਧਨ ਮਿਲਿਆ, ਪਰ ਚਲਾ ਗਿਆ ਜਾਂਦਾ ਜਾਂਦਾ, ਹੁਣ ਦੁੱਖ ਦੇ ਗਿਆ, ਬੜਾ ਦੁੱਖ ਦੇ ਗਿਆ। ਪਰ ਗਜ਼ਬ ਦੀ ਗੱਲ, ਜੋ ਮੁਖੀ ਅਨੁਭਵ ਦੀ ਗੱਲ, ਜਦ ਕੋਲ ਹੈ ਸੁੱਖ ਤੇ ਦਿੰਦਾ ਨਹੀਂ, ਆਉਂਦਾ ਦੁੱਖ ਕਰਕੇ, ਜਾਂਦਾ ਦੁੱਖ ਦੇ ਜਾਂਦਾ ਹੈ, ਹੁੰਦਾ ਹੈ ਸੁੱਖ ਤੇ ਮਿਲਦਾ ਨਹੀਂ, ਸਿਰਫ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ, ਸੁੱਖ ਤੇ ਮਿਲਦਾ ਨਹੀਂ। ਮੂਲ ਧਨ ਦੀ ਪਕੜ ਰੋਟੀਆਂ ਦੀ ਪਕੜ ਹੈ, ਦੁਖੀ ਦੁਨੀ ਸਹੇੜੀ ਹੈ, ਜਾਏ ਤਾਂ ਲੱਗੇ ਦੁੱਖ, ਬੜੇ ਦੁੱਖ ਤੇ ਤਰੱਦਦ ਤੋਂ ਬਾਅਦ ਇਹ ਪਦਾਰਥ ਪ੍ਰਾਪਤ ਹੁੰਦੇ ਨੇ, ਚਲੇ ਜਾਣ ਤੇ ਦੁੱਖ ਦੇ ਜਾਂਦੇ ਨੇ, ਬੜਾ ਭਾਰੀ ਜੋ ਹੈ ਕਸ਼ਟ ਦੇ ਜਾਂਦੇ ਨੇ। ਅਨੁਭਵੀ ਕਹਿੰਦੇ ਨੇ ਮਿਲ ਕੇ ਹੀ ਪਤਾ ਚੱਲਦਾ ਹੈ ਕੁਛ ਵੀ ਨਹੀਂ ਮਿਲਿਆ, ਮਿਲ ਨਹੀਂ। ਇਸ ਵਾਸਤੇ ਕੁਛ ਵਿਚਾਰਕ ਤੇ ਇਹ ਕਹਿੰਦੇ ਨੇ ਆਸਾ ਵਿੱਚ ਜੀਵਣਾ ਹੀ ਠੀਕ ਹੈ, ਕਿਉਂ ਜਦ ਮਿਲ ਜਾਂਦਾ ਉਹਦੀ ਆਸ ਚਲੀ ਜਾਂਦੀ ਹੈ ਤੇ ਸੁੱਖ ਤੇ ਮਿਲਦਾ ਨੇ, ਸੁੱਖ ਤੇ ਮਿਲਦਾ ਨਹੀਂ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇਗੀ। ਕੁਛ ਦਾਰਸ਼ਨਿਕ ਲੋਕਾਂ ਨੇ ਕਿਹਾ ਆਸਾ ਚੰਗੀ ਹੈ, ਚੰਗੀ ਹੈ, ਪੂਰੀ ਹੋ ਗਈ ਹੈ, ਹੁਣ ਸੁੱਖ ਤੇ ਮਿਲਿਆ ਕੋਈ ਨਹੀਂ, ਤੇ ਆਸਾ ਨਾਲ ਜਿਹੜਾ ਇੰਤਜ਼ਾਰ ਸੀ, ਉਡੀਕ ਸੀ, ਸੁੱਖ ਮਿਲੇਗਾ ਸੁੱਖ ਮਿਲੇਗਾ, ਉਹ ਸਾਰਾ ਨਿਰਾਸ਼ਾ ਚ ਬਦਲ ਗਿਆ, ਮਿਲ ਤੇ ਗਿਆ ਸੁੱਖ ਤੇ ਨਹੀਂ ਮਿਲਿਆ। ਮੈਂ ਇੱਕ ਦੋ ਉਦਾਹਰਣ ਦਿਆਂ। ਇੱਕ ਦੇ ਘਰ ਔਲਾਦ ਨਹੀਂ, ਉਹ ਪ੍ਰਭੂ ਦੇ ਅੱਗੋਂ ਪ੍ਰਾਰਥਨਾ ਕਰਦਾ, ਹੇ ਦਾਤਿਆ ਇੱਕ ਪੁੱਤਰ ਮਿਲ ਜਾਏ ਮੈਂ ਸੁਖੀ ਹੋ ਜਾਵਾਂਗਾ। ਮਨੁੱਖ ਤਜਰਬਿਆਂ ਤੋਂ ਕੁਛ ਨਹੀਂ ਸਿੱਖਦਾ, ਚਾਰ ਚਾਰ ਪੁੱਤਰਾਂ ਵਾਲੇ ਰੋਂਦੇ ਪਏ ਨੇ, ਤੈਨੂੰ ਕਿੱਥੋਂ ਸੁੱਖ ਮਿਲੇਗਾ। ਮਿਲ ਕੇ ਹੀ ਪਤਾ ਚੱਲਦਾ ਕੁਛ ਨਹੀਂ ਮਿਲਿਆ, ਕੁਛ ਨਹੀਂ ਮਿਲਿਆ। ਇਸ ਵਾਸਤੇ ਸ਼ੇਖ ਸਾਦੀ ਸਾਹਿਬ ਤੋਂ ਕੋਈ ਪੁੱਛਦਾ ਸੀ ਕਿ ਮੈਨੂੰ ਵਿਆਹ ਕਰਾ ਲੈਣਾ ਚਾਹੀਦਾ, ਮੈਂ ਸੰਸਾਰੀ ਜੀਵਨ ਬਤੀਤ ਕਰਾਂ। ਤਾਂ ਸ਼ੇਖ ਸਾਦੀ ਕਹਿ ਦਿੰਦੇ ਸਨ, ਹਾਂ ਅਨੁਭਵ ਪ੍ਰਾਪਤ ਹੋਵੇਗਾ ਇਹ ਕਰ ਲੈ, ਇਹ ਪ੍ਰਾਪਤ ਕਰਕੇ ਹੀ ਤੈਨੂੰ ਪਤਾ ਚੱਲੇਗਾ ਕੁਛ ਨਹੀਂ ਮਿਲਿਆ, ਕੁਛ ਨਹੀਂ ਮਿਲਿਆ। ਮਿਲ ਕੇ ਹੀ ਪਤਾ ਚੱਲਦਾ ਕੁਛ ਨਹੀਂ ਮਿਲਿਆ। ਦੂਜਾ ਨੁਕਤਾ ਵੀ ਮੈਂ ਬਿਆਨ ਕਰਾਂ, ਧਨ ਮਿਲ ਕੇ ਹੀ ਪਤਾ ਚੱਲਦਾ ਕੁਛ ਨਹੀਂ ਮਿਲਿਆ, ਪਰਿਵਾਰ ਮਿਲ ਕੇ ਹੀ ਪਤਾ ਚੱਲਦਾ ਕੁਛ ਨਹੀਂ ਮਿਲਿਆ। ਅਗਰ ਨਿਰੰਕਾਰ ਦੀ ਤਲਾਸ਼ ਤੇ ਚੱਲੇ, ਨਿਰੰਕਾਰ ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ, ਬਹੁਤ ਕੁਛ ਮਿਲ ਜਾਂਦਾ, ਉਹਦੀ ਪਿਆਸ ਮਿਲ ਜਾਂਦੀ ਹੈ। ਥੋੜੇ ਬਹੁਤ ਜਿਹੜੇ ਅਭਿਆਸੀ ਨੇ ਪਕੜਦੇ ਜ਼ਰੂਰ ਆਵੇਗੀ। ਧਨ ਮਿਲਿਆ, ਪਰਿਵਾਰ ਮਿਲ ਗਿਆ, ਮਿਲ ਕੇ ਪਤਾ ਚੱਲਦਾ ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ। ਸਾਰਾ ਸੁੰਦਰ ਪਰਿਵਾਰ ਹੈ, ਸੁੱਖ ਤੇ ਕੋਈ ਨਹੀਂ, ਧਨ ਸੰਪਦਾ ਹੈ, ਪਦਾਰਥ ਹੈ, ਸੁੱਖ ਤੇ ਕੋਈ ਨਹੀਂ। ਪਦਾਰਥ ਦਾ ਮਿਲ ਕੇ ਪਤਾ ਚੱਲਦਾ ਕੁਛ ਨਹੀਂ ਮਿਲਿਆ, ਕੁਛ ਨਹੀਂ ਮਿਲ, ਪਰ ਪਰਮਾਤਮਾ ਦੇ ਮਾਰਗ ਤੇ ਕੋਈ ਚੱਲਿਆ, ਅਗਰ ਪਰਮਾਤਮਾ ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ, ਉਹਦੀ ਤੜਪ ਮਿਲ ਜਾਂਦੀ ਹੈ, ਉਹਦੀ ਪਿਆਸ ਮਿਲ ਜਾਂਦੀ ਹੈ। ਬਹੁਤਿਆਂ ਨੇ ਤੇ ਇੰਜ ਵੀ ਕਹਿ ਦਿੱਤਾ, ਪ੍ਰਭੂ ਤੂੰ ਨਹੀਂ ਮਿਲਦਾ ਤੇ ਨਾ ਸਹੀ, ਆਪਣੀ ਪਿਆਸ ਰਹਿਣ ਦੇ, ਆਪਣੀ ਤੜਪ ਰਹਿਣ ਦੇ, ਇਹਦੇ ਚ ਵੀ ਆਨੰਦ ਹੈ। ਅਮੀਰ ਖੁਸਰੋ ਤੇ ਇਸ ਤਰ੍ਹਾਂ ਕਹਿ ਰਿਹਾ, ਯਾ ਰੱਬ دعائے وصل نہ ہرگز قبول ہو پھر دل میں کیا رہے گا جو حسرت نکل گئی. اڈینے اڈینے کب گھر آوے رے, اس انتظار دیچ بھی کچھ کھیڑا ہے. گرو ارجن دیو جی مہاراج ایسا بیان کر دینا ہے, اس دیچ بھی کچھ خوشی ہے, اس دیچ بھی کچھ مہا آنند ہے. پروار تے دھن سمپدا مل کے بھی من میلے دا میلا رہندا ہے, لوبھی دا لوبھی رہندا ہے, واشنا گرست رہندا ہے, ہنکاری دا ہنکاری رہندا ہے. اس دوجے نقطے نو بھی دھیان نال پکڑنا, پدارتھ مل کے بھی ہردا شدھ نہیں ہوندا. پرماتما دی تڑپ ہے, پرماتما نہیں بھی ملیا, پرماتما تے نہیں ملیا ہردا کیویں شدھ ہو جاندا ہے؟ او دی تڑپ شدھ کر دیندی ہے, او دی پیاس ہردے نو شدھ کر دیندی ہے. تے جے دی پیاس ہردے نو شدھ کر دیندی ہے پھر اسے ہی شدھ ہردے چ پربھو آن براجدا ہے. پہلے تے اس دی پیاس چاہی دی ہے, پیاس ہی ہردے نو شدھ کر دیندی ہے, او دی بکھ ہی من نو پاون کر دیندی ہے. بن بیراگ نہ چھوٹا سمایا, کبیر کہندے بنا اس بیراگ تو, بنا اس دی امنگ تے ترنگ تو ہردے دی شدھی نہیں آندی, نہیں آندی. پدارتھاں دا مل جانا لیکن یہ نال ہردے دی شدھی نہیں آندی. پروار مل گیا, ہنکار بھی نال چل رہا, لوبھ بھی چل رہا, واشنا بھی چل رہی, تڑپ ہے نرنکار دی نہیں ملیا تاں بھی ہنکار دھل جاندا ہے, لوبھ مٹ جاندا ہے. ایک دا ملنا بھی نرمل نہیں کردا, ایک دا نہ ملنا بھی ہردے نو شدھ کر جاندا ہے, پاون کر جاندا ہے. ہو سکدا ہے تھوڑے وچوں اس اوستھا دے جڑے سجن ہونگے انہاں نو ضرور بودھ ہوئے گا, نہیں ملیا پرماتما, اودی پیاس نے ہردے نو شدھ کر دیتا ہے, اودی تڑپ نے ہردے نو پاون کر دیتا ہے, اس دی بکھ نے دنیا دا رجیما جو ہے پراپت کرا دیتا ہے, لوب تے شانت ہو گیا. اودی بکھ نے ساریاں ہی بکھاں مٹا دیتیاں, لوب تے شانت ہو گیا, ہنکار تے شانت ہو گیا. بس اسی سنگھاسن دے اتے پرماتما آ کے براجمان ہوندا ہے. تو ہن میں پھر دوہراواں, پروار دا مل جانا, پدارتھاں دا مل جانا, آخر انبھو کی ہوندا ہے؟ کچھ بھی نہیں ملے, کچھ بھی نہیں ملے. نہ لوبھ شانت ہوندا ہے, نہ ہنکار, نہ واشنا. کیوں مل کے ہاتھ خالی رہندے نے؟ تو سوچدا ہے شاید ہور ملے تے ہاتھ میرے بھر جان, شاید ہور ملے تے میریاں مٹھیاں بھر جان. اس طرح لوبھ بھی ودھدا رہندا, ہنکار بھی ودھدا رہندا, لیکن ترپتی نہیں آندی, بھردا کچھ بھی نہیں, ہاتھ خالی دے خالی رہندے نے. پرماتما ملیا تے نہیں ہے, تڑپ ہے, ملاپ تے نہیں ہویا, کھیڈ تے نہیں بنے. لیکن میں پھر عرض کراں, اودی تڑپ مل جاندی ہے, اودی پیاس مل جاندی ہے, اودی پیاس ہردے نو شدھ کر دیندی ہے, اودی بک ہردے دی ساریاں واشناواں نو شانت کر دیندی ہے. ایک بک مہان دکھاں نو جنم دیندی ہے, ایک بک ہردے نو شدھ کر جاندی ہے, پاون کر جاندی ہے, پوتر کر جاندی ہے. تو ہن میں پھر عرض کراں, بہت گہری پکڑ ہے اس تن دی, شریرک جیون دی. منک ہر حالت دیچ, ہر قیمت دیچ جیونا چاہندا ہے. چلو پوچھ لئیے کسے کول کنا کہ جیونا چاہندا ہے, اس لالسا دی پھر کوئی سیما نہیں ہے, کتنا کہ جیونا چاہندا ہے, سیما نہیں ہے. جے جگ چارے آر جا اور دا سونے ہوئے, منک دیاں مول منگاں دے چاں, منک دی مول واشناواں دے چاں, مہاراج نے اس نو سب تو اگے کیتا ہے. اے منگ سب تو پربل ہے, ਮਨੁੱਖ ਜੀਵਣਾ ਚਾਹੁੰਦਾ ਹੈ, ਫਿਰ ਜੀਵਣ ਵਾਸਤੇ ਧਨ ਚਾਹੀਦਾ, ਪਰਿਵਾਰ ਚਾਹੀਦਾ, ਸਭ ਕੁਝ ਚਾਹੀਦਾ। ਮੂਲ ਮੰਗ ਇਸ ਸਰੀਰਕ ਜੀਵਨ ਦੀ ਹੈ, ਇਸ ਦੇਹੀ ਦੀ ਹੈ। ਤੇ ਦੇਹੀ ਤੇ ਇੱਕ ਵਾਹਨ ਮਿਲਿਆ ਪਰਮਾਤਮਾ ਤੱਕ ਪਹੁੰਚਣ ਵਾਸਤੇ। ਤੇ ਕੋਈ ਆਖੇ ਹੁਣ ਮੈਂ ਵਾਹਨ ਵਿਚ ਬੈਠਾ ਹੀ ਰਹਾਂ, ਬੈਠਾ ਹੀ ਰਹਾਂ। ਇੱਥੋਂ ਕਿਸੇ ਨੇ ਦਿੱਲੀ ਜਾਣਾ ਤੇ ਰਿਸ਼ਤੇਦਾਰ ਸੰਬੰਧੀ ਉਹਨੂੰ ਟ੍ਰੇਨ ਦੇ ਚ ਬਿਠਾ ਦੇਣ, ਕੋਈ ਸਾਖ ਸੰਬੰਧੀ ਨਾਲ ਵੀ ਬੈਠਾ ਹੋਵੇ ਤੇ ਆ ਜਾਏ ਦਿੱਲੀ। ਤੇ ਹੁਣ ਉਸ ਨੂੰ ਆਖੀਏ ਉਤਰੋ, ਤੇ ਉਹ ਤਰਕ ਕਰੇ ਜੇ ਉਤਾਰਨਾ ਹੀ ਸੀ ਤੇ ਬਿਠਾਇਆ ਕਿਉਂ ਹੈ, ਨਹੀਂ ਉਤਰਦੇ ਫਿਰ ਬਿਠਾਇਆ ਕਿਉਂ ਹੈ। ਹੁਣ ਕੌਣ ਦੱਸੇ ਮੰਜ਼ਿਲ ਤੇ ਪਹੁੰਚ ਕੇ ਉਤਰ ਸਕੇ, ਇਸ ਵਾਸਤੇ ਬਿਠਾਇਆ ਹੈ। ਇਹ ਤਨ ਮਿਲਿਆ ਪਰਮਾਤਮਾ ਤੱਕ ਪਹੁੰਚਣ ਵਾਸਤੇ। ਇਸ ਤਨ ਦੀ ਪਕੜ ਇਸ ਗੱਲ ਦਾ ਸਬੂਤ ਹੈ, ਇਹ ਰਸਤੇ ਦੇ ਚ ਮੰਜ਼ਿਲ ਤੇ ਪਹੁੰਚ ਰਿਹਾ ਨਹੀਂ, ਇਸ ਵਾਸਤੇ ਉਤਰਨਾ ਨਹੀਂ ਚਾਹੁੰਦਾ, ਇਹਨੂੰ ਮੌਤ ਕਬੂਲ ਨਹੀਂ ਹੈ। ਕਹੋ ਕਬੀਰ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਹੁਣ ਤੇ ਮਰਨਾ ਕਬੂਲ ਕਰ ਲਿਆ, ਕਿਉਂ ਇਸ ਜੀਵਨ ਦੀ ਲਾਲਸਾ ਹੀ ਨਹੀਂ ਰਹੀ। ਪਰਮ ਜੀਵਨ ਦੇ ਮਿਲਦਿਆਂ ਇਸ ਜੀਵਨ ਦੀ ਲਾਲਸਾ ਨਹੀਂ ਰਹਿ ਜਾਂਦੀ। ਪਰਮਾਤਮਾ ਦੇ ਮਿਲਦਿਆਂ ਪਦਾਰਥਾਂ ਦੀ ਲਾਲਸਾ ਨਹੀਂ ਰਹਿ ਜਾਂਦੀ। ਹਮ ਨਿਰਧਨ ਜੋ ਇਹ ਧਨ ਪਾਇਓ, ਮਰਤੇ ਬੂਟ ਗੁਮਾਨੀ। ਉਸ ਪਰਮ ਧਨ ਦੇ ਮਿਲਦਿਆਂ ਧਨ ਦੀ ਲਾਲਸਾ ਨਹੀਂ ਰਹਿ ਜਾਂਦੀ। ਧਨ ਲੋੜ ਮਾਤਰ ਰਹਿ ਜਾਂਦਾ, ਪਰਿਵਾਰ ਜ਼ਰੂਰਤ ਮਾਤਰ ਰਹਿ ਜਾਂਦਾ, ਲਾਲਸਾ ਨਹੀਂ ਰਹਿੰਦੀ। ਪਰਿਵਾਰ ਦੀ ਲਾਲਸਾ, ਪਦਾਰਥਾਂ ਦੀ ਲਾਲਸਾ, ਧਨ ਦੀ ਲਾਲਸਾ ਇਸ ਗੱਲ ਦਾ ਸਬੂਤ ਹੈ, ਅਜੇ ਪਰਮ ਜੀਵਨ ਨਹੀਂ ਮਿਲਿਆ, ਅਜੇ ਪਰਮ ਧਨ ਨਹੀਂ ਮਿਲਿਆ। ਹਰ ਉਸ ਮਨੁੱਖ ਨੂੰ ਐਸਾ ਸਮਝ ਲੈਣਾ ਚਾਹੀਦਾ। ਜੀਵਨ ਦੀ ਲਾਲਸਾ ਇਹ ਸਭ ਤੋਂ ਪ੍ਰਬਲ ਹੈ ਮਨੁੱਖ ਦੇ ਅੰਦਰ। ਸ੍ਰੀ ਨਾਮਦੇਵ ਕੁਝ ਪੁਰਾਣਕ ਗਾਥਾਵਾਂ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਪਏ ਕਰਦੇ ਨੇ। ਇਸ ਵਾਕ ਦੇ ਚ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ, ਮਕਾਨ ਬਣਾ ਰਿਹਾ ਠੀਕ ਹੈ, ਕੁੱਲੀ ਤੇ ਚਾਹੀਦੀ ਹੈ, ਪਰ ਮਕਾਨ ਬਣਾ ਰਹੇ ਕਮ ਸੇ ਕਮ 400-500 ਸਾਲ ਰਹਿਣਾ ਚਾਹੀਦਾ। ਪਰ ਹੁਣ ਇਹਨੂੰ ਕੌਣ ਪੁੱਛੇ ਜ਼ਿੰਦਗੀ ਦਾ ਮੈਲ 400-500 ਸਾਲ ਰਹੇਗਾ। ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ। ਫਰੀਦ ਕਹਿੰਦੇ ਨੇ ਮਹਿਲ ਬਣਾਏ ਸਨ, ਮਹਿਲ ਦੇ ਉੱਪਰ ਰਵਾਂਗੇ ਚੌਬਾਰਿਆਂ ਚ, ਇਹ ਤੇ ਥੱਲੇ ਆ ਗਏ, ਮਹਿਲ ਦੇ ਕਬਰ ਦੇ ਚਲੇ ਗਏ, ਮਹਿਲ ਦੇ ਉੱਪਰ ਖੜੇ। ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ। ਉੱਚੇ ਉੱਚੇ ਮਹਿਲ ਬਣਾਏ, ਉੱਚੇ ਚੌਬਾਰੇ ਚ ਰਹਿਣਾ ਹੈ, ਪਰ ਇਹ ਤੇ ਕਬਰ ਦੇ ਚਲੇ ਗਏ, ਥੱਲੇ ਚਲੇ ਗਏ, ਮਹਿਲ ਤੇ ਖਾਲੀ ਦੇ ਖਾਲੀ ਰਹਿ ਗਏ। ਜੀਵਨ ਦਾ ਲਕਸ਼ ਇਹ ਨਹੀਂ ਹੈ। ਬਹੁਤ ਗਹਿਰੀ ਨੀਮ ਖੁਦਾਈ ਹੈ, ਬੜੀ ਸੋਹਣੀ ਛੱਤ ਮੰਡਪ, ਬੜਾ ਸੋਹਣਾ ਜੋ ਹੈ ਮਹਿਲ ਬਣਾਇਆ। ਹਾਂਜੀ ਅੱਗੇ ਪੜ੍ਹਨਾ। ਪੁਰਾਣਕ ਸਮੇਂ ਵਿੱਚ ਮਾਰਕੰਡਾ ਨਾਮ ਦਾ ਇੱਕ ਰਿਸ਼ੀ ਹੋਇਆ, ਕਹਿੰਦੇ ਨੇ ਬੜੀ ਵਡੇਰੀ ਉਮਰ ਦਾ ਸੀ, ਔਰ ਮਨੁੱਖ ਹੋ ਸਕਦਾ ਹੈ ਇਹ 5-6 ਸਾਲ ਹੀ ਹੋਏ ਨੇ। ਬਾਬਾ ਲਛਮਣ ਸਿੰਘ ਗੁਜ਼ਰ ਗਏ, ਇੱਥੇ ਆਉਂਦੇ ਹੁੰਦੇ ਸਨ ਦਾਸ ਨਾਲ। ਇਹ ਬਾਬਾ ਅਤਰ ਸਿੰਘ ਨਾਲ ਵੀ ਰਹੇ ਸਨ, ਬਾਬਾ ਸੁੰਦਰ ਸਿੰਘ ਅਲੀ ਬੇਗ ਨਾਲ, ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ। ਉਹ ਵੀ ਮੈਨੂੰ ਕਹਿਣ। ਇਹਨਾਂ ਨੂੰ ਮੈਂ ਦੇਖਿਆ ਸੀ, ਚੜ੍ਹਦੀ ਜਵਾਨੀ ਸੀ ਉਹਨਾਂ, ਕਾਲਾ ਦਾੜਾ ਸੀ, ਪਰ ਉਹ ਮਸ਼ਹੂਰ ਸਨ। ਰਾਤ ਨੂੰ ਜਿੱਥੇ ਸੌਣਾ ਉੱਪਰ ਛਾਤਾ ਕਰਕੇ ਸੌਣਾ, ਦਿਨ ਨੂੰ ਕਿਧਰੇ ਸੌਣਾ ਛਾਤਾ ਕਰਕੇ ਸੌਣਾ, ਮੰਜੇ ਪਲੰਗ ਤੇ ਨਹੀਂ ਸੌਣਾ, ਜ਼ਮੀਨ ਤੇ ਸੌਣਾ। ਫਿਰ ਵਿਛਾਣਾ ਵੀ ਕੁਛ ਨਹੀਂ, ਜੋ ਕੱਪੜੇ ਪਹਿਨੇ ਹੋਏ ਨੇ ਉਸੇ ਨਾਲ ਸੌ ਜਾਣਾ, ਉੱਪਰ ਕੰਬਲ ਲੈ ਲੈਣਾ। ਮੇਰੇ ਨਾਲ ਇਹ ਵੀ 25 ਸਾਲ ਰਹਿ ਅੰਦਾਜ਼ਨ। ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਨੇ ਉਹਨਾਂ ਬਾਰੇ ਮੈਨੂੰ ਬੜਾ ਕੁਝ ਜੋ ਹੈ ਦੱਸਿਆ। ਕਹਿਣ ਲੱਗੇ ਉਦੋਂ ਇਹ ਜਵਾਨ ਸਨ ਤੇ ਹੁਣ ਤੇ ਇਹਨਾਂ ਦੀ ਉਮਰ ਕਮ ਸੇ ਕਮ 120 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਹ 4-5 ਸਾਲ ਹੋਏ ਨੇ, ਗੁਜ਼ਰੇ ਨੇ, ਪਰ ਪੈਦਲ ਚੱਲਦੇ ਸਨ ਔਰ ਬੜੇ ਭੱਜ ਕੇ ਚੜ੍ਹਦੇ ਸਨ। ਸਰੀਰ ਬਿਲਕੁਲ ਠੀਕ, ਨੇਤਰ ਬਿਲਕੁਲ ਠੀਕ, ਕੰਨਾਂ ਦੀ ਸਰੋਤ ਬਿਲਕੁਲ ਠੀਕ, ਕੁਵਤ ਏ ਗੋਇਆਈ ਉਹ ਵੀ ਬਿਲਕੁਲ ਜੋ ਹੈ ਠੀਕ ਸੀ। ਹੁੰਦੀ ਏ ਕਿਸੇ ਕਿਸੇ ਦੀ ਸਰੀਰਕ ਸਾਧਨਾ ਇਸ ਢੰਗ ਦੀ। ਮਾਰਕੰਡਾ ਰਿਸ਼ੀ ਉਮਰ ਕਰਕੇ 100 ਸਾਲ ਤੋਂ ਟੱਪਿਆ ਹੋਇਆ ਸੀ। ਬੜੀ ਲੰਬੀ ਉਮਰ ਦਾ ਇਹ ਮਾਲਕ, ਪਰ ਇਹਨੇ ਇੱਕ ਕੱਖਾਂ ਦੀ ਇੰਜ ਕਹਿ ਲਓ ਛਤਰੀ ਬਣਾਈ ਹੋਈ ਸੀ, ਕੱਖਾਂ ਦੀ ਛਤਰੀ। ਧੁੱਪ ਦੇ ਚ ਬੈਠਾ ਹੈ ਉਹੀ ਛਾਤਾ, ਬਾਰਿਸ਼ ਆ ਗਈ ਹੈ ਉਹੀ ਤਿਨਕਿਆਂ ਦੀ ਛਤਰੀ ਸਿਰ ਤੇ ਰੱਖ ਲੈਣੀ। ਜਦ ਕੋਈ ਉਸਨੂੰ ਆਖੇ ਕੋਈ ਪੱਕੀ ਕਿਧਰੇ ਕੁੱਲੀ ਬਣਾ ਲੈ, ਤੇ ਕਹਿਣ ਲੱਗੇ ਕੱਚੀ ਕੁੱਲੀ ਨੂੰ ਕੀ ਪੱਕੀ ਕੁੱਲੀ ਚ ਰੱਖਣਾ, ਬਸ ਉਹੀ ਤਿਨਕਿਆਂ ਦੀ ਛਤਰੀ ਸਿਰ ਦੇ ਉੱਤੇ ਆਉਂਦੀ ਸੀ। ਜਿਸ ਮਾਰਕੰਡੇ ਦੀ ਉਮਰ ਇਤਨੀ ਲੰਬੀ, ਇਤਨੀ ਲੰਬੀ, ਲੇਕਿਨ ਸਰੀਰ ਦੀ ਪਕੜ ਨਹੀਂ ਸੀ, ਤੇ ਜਦ ਪਕੜ ਨਹੀਂ ਸੀ ਤੇ ਸਰੀਰ ਦਾ ਉਸਨੇ ਕੋਈ ਪਸਾਰਾ ਵੀ ਨਾ ਕੀਤਾ, ਕਿਸੇ ਪਾਸੇ ਨਾ ਕੀਤਾ। ਨਾਮਦੇਵ ਸਮਝਾਉਂਦੇ ਨੇ, ਸੀਮਤ ਜਿਹੀ ਤੇਰੀ ਜ਼ਿੰਦਗੀ, ਇੰਨੇ ਲੰਬੇ ਚੌੜੇ ਪਸਾਰੇ, ਅਸੀਮ ਜਿਸਦੇ ਕੋਲ ਜ਼ਿੰਦਗੀ ਸੀ ਉਹਨੇ ਆਪਣਾ ਮਨ ਨਹੀਂ ਪਸਾਰਿਆ, ਇੱਕ ਤਿਨਕਿਆਂ ਦੀ ਛਤਰੀ ਵਿੱਚ ਸਾਰੀ ਜ਼ਿੰਦਗੀ ਉਸਨੇ ਬਤੀਤ ਕਰ ਲਈ, ਸਾਰਾ ਜੀਵਨ ਉਸਨੇ ਕੱਟ ਲਿਆ। ਹਾਂਜੀ, ਉਹ ਜੋ ਮੇਰਾ ਮਾਲਕ ਹੈ ਰਾਮ, ਮੇਰਾ ਸਨੇਹ ਹੁਣ ਉਸ ਨਾਲ ਹੈ। ਮੈਂ ਯਾਦਾਂ ਦੀ ਡੋਰੀ ਉਸ ਨਾਲ ਜੋੜੀ ਹੈ, ਜੋ ਸਦੀਵੀ ਜੀਵਨ ਹੈ, ਪਰਮ ਜੀਵਨ ਹੈ, ਪਰਮ ਧਨ ਹੈ। ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਧਨ, ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਜੀਵਨ, ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਪਦਾਰਥ। ਉਹ ਮੇਰਾ ਮਾਲਕ ਹੈ, ਉਹ ਜੋ ਰਾਮ ਮੇਰਾ ਮਾਲਕ ਹੈ, ਮੇਰਾ ਸਨੇਹ ਹੁਣ ਉਸ ਨਾਲ ਜੁੜਿਆ, ਮੇਰਾ ਪਿਆਰ ਹੁਣ ਉਸ ਨਾਲ ਬਣਿਆ। ਹਾਂਜੀ, ਐ ਮਨੁੱਖ ਇਸ ਝੂਠੀ ਲਈ ਦਾ ਹੰਕਾਰ ਕਰਕੇ, ਲੋਭ ਵਾਸ਼ਨਾ ਤੇ ਹੰਕਾਰ ਵਿੱਚ ਵਿਅਰਥ ਸਾਰਾ ਜੀਵਨ ਕਿਉਂ ਬਤੀਤ ਕਰਨਾ ਚਾਹੁੰਦਾ? ਨਾ ਬਤੀਤ ਕਰੇ, ਤੇ ਝੂਠੀ ਦੇਈ ਅੱਜ ਹੈ ਤੇ ਕੱਲ ਨਹੀਂ। ਝੂਠੀ ਤੋਂ ਮੁਰਾਦ ਮਿਥਿਆ ਤੇ ਝੂਠੀ ਤੋਂ ਮੁਰਾਦ ਅਪਵਿੱਤਰ। ਇਹ ਕਿੰਨੀ ਅਪਵਿੱਤਰ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ। ਠੀਕ ਹੈ, ਜਿਵੇਂ ਕਮਲ ਦੇ ਫੁੱਲ ਦੀਆਂ ਜੜ੍ਹਾਂ ਚਿੱਕੜ ਦੇ ਚ ਆਉਂਦੀਆਂ ਨੇ, ਉਹ ਜਗਮਗਾਉਂਦੀ ਹੋਈ ਜੋਤ ਇਸੇ ਹੀ ਮੈਲੇ ਤਨ ਦੇ ਅੰਦਰ ਹੈ, ਇਸੇ ਹੀ ਮੈਲੀ ਕਾਇਆ ਦੇ ਅੰਦਰ ਹੈ, ਪਰ ਉਹ ਨਿਰਲੇਪ ਹੈ। ਇਹ ਕਿਤਨੀ ਝੂਠੀ ਹੈ, ਕਿਤਨੀ ਮੈਲੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਇਹ ਸਾਰੇ ਦਿਵੇ ਸ਼ਕਤੀ ਰੱਖਦੇ ਨੇ, ਸਰੀਰ ਦੀ ਪਾਲਣਾ ਇਹਨਾਂ ਨਾਲ ਆਉਂਦੀ ਹੈ। ਅੰਨ ਹੈ, ਪਾਣੀ ਹੈ, ਲੂਣ ਹੈ, ਫਿਰ ਭੋਜਨ ਬਣਾਇਆ ਜਾਂਦਾ ਅਗਨ ਤੇ, ਅਗਨ ਦੇਵਤਾ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਗ੍ਰਿਤ ਤਾਂ ਹੋਆ ਪਾਕ ਪਵਿੱਤ, ਪੰਜਵਾਂ ਘਿਓ ਪਾਇਆ ਗਿਆ ਤੇ ਪਵਿੱਤਰ ਭੋਜਨ ਬਣ ਗਿਆ। ਪਾਕ ਕਹਿੰਦੇ ਨੇ ਭੋਜਨ ਨੂੰ, ਪਾਕ ਸਾਲ ਰਸੋਈ ਘਰ, ਪਾਕ ਭੋਜਨ ਤਾਂ ਪਵਿੱਤਰ ਭੋਜਨ ਬਣ ਗਿਆ। ਪਾਪੀ ਸਿਉ ਤਨ ਗੱਡਿਆ ਇਸ ਅਪਵਿੱਤਰ ਤਨ ਦੇ ਚ ਪਾਇਆ ਗਿਆ। ਉਹ ਪਵਿੱਤਰ ਭੋਜਨ ਜੋ ਦੇਵਤਿਆਂ ਦੇ ਸੰਯੋਗ ਨਾਲ ਬਣਿਆ, ਪਾਣੀ ਦੇਵਤਾ, ਅੰਨ ਦੇਵਤਾ, ਅਗਨ ਦੇਵਤਾ, ਲੂਣ ਤੇ ਘਿਓ, ਇਹ ਸਭ ਦੇਵਤੇ ਨੇ, ਦਿਵੇ ਸ਼ਕਤੀ ਰੱਖਦੇ ਨੇ। ਇਹਨਾਂ ਦੇ ਸੰਯੋਗ ਨਾਲ ਬੜਾ ਸੁੰਦਰ ਤੇ ਪਾਕ ਪਵਿੱਤਰ ਭੋਜਨ ਬਣਿਆ। ਪਰ ਪਾਪੀ ਸਿਉ ਤਨ ਗੱਡਿਆ ਇਸ ਅਪਵਿੱਤਰ ਤਨ ਦੇ ਚ ਪਾਇਆ ਗਿਆ। ਥੁੱਖਾਂ ਪਈਆਂ ਤੇ ਸਰੀਰ ਦੇ ਵਿੱਚ ਜੋ ਕੁਛ ਇਹ ਹੋ ਜਾਂਦਾ ਹੈ, ਇਹਨੂੰ ਫਿਰ ਦੇਖੀਏ ਤੇ ਗਿਰਣਾ ਪੈਦਾ ਹੁੰਦੀ, ਗਿਰਣਾ ਪੈਦਾ ਹੁੰਦੀ। ਇਹ ਪਾਣੀ ਨੂੰ ਤਨ ਮੈਲਾ ਕਰ ਦਿੰਦਾ, ਅੰਨ ਨੂੰ ਵੀ ਮੈਲਾ ਕਰ ਦਿੰਦਾ, ਘਿਓ ਨੂੰ ਮੈਲਾ ਕਰ ਦਿੰਦਾ, ਲੂਣ ਨੂੰ ਮੈਲਾ ਕਰ ਦਿੰਦਾ, ਸਭ ਕੁਛ ਮੈਲਾ ਹੀ ਹੋ ਜਾਂਦਾ, ਅਪਵਿੱਤਰ ਹੋ ਜਾਂਦਾ। ਇਹ ਪਵਿੱਤਰ ਅਪਵਿੱਤਰ ਹੋ ਜਾਂਦਾ। ਇਹ ਤਨ ਇਤਨਾ ਅਪਵਿੱਤਰ ਹੈ ਕਿ ਹਰ ਚੀਜ਼ ਨੂੰ ਅਪਵਿੱਤਰ ਕਰ ਦਿੰਦਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਇੱਕ ਬੜਾ ਸੁੰਦਰ ਛੰਦ ਲਿਖਿਆ ਹੈ। ਮਨੁੱਖ ਜੇ ਕਿਧਰੇ ਪ੍ਰਭਾਵਿਤ ਹੁੰਦਾ ਹੈ ਕਿਸੇ ਦੇ ਨੈਣ ਨਕਸ਼ੋ ਤੇ ਕਿਸੇ ਦੀ ਖਲੜੀ ਤੋਂ, ਸਕਿਨ ਤੋਂ, ਤੇ ਜੇ ਖਲੜੀ ਦੇ ਅੰਦਰ ਥੋੜੀ ਝਾਤ ਮਾਰੇ, ਇਹਨੂੰ ਕਹਿੰਦੇ ਨੇ ਦੇ ਲੰਮੀ ਨਜ਼ਰ ਨਿਹਾਲੀ ਹੈ, ਅਗਰ ਦ੍ਰਿਸ਼ਟੀ ਗਹਿਰੀ ਹੋਵੇ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਦਾ ਛੰਦ ਨਿਰਮਲੇ ਸੰਤ ਹੋਏ ਨੇ, ਬਹੁਤ ਸਾਰੇ ਉਹਨਾਂ ਨੇ ਟੀਕੇ ਲਿਖੇ ਸਨ ਤੇ ਬਹੁਤ ਸਾਰੇ ਉਹਨਾਂ ਨੇ ਗ੍ਰੰਥ। ਕਿਧਰੇ ਇੱਕ ਯੁਵਤੀ ਜਿਹਨੂੰ ਆਪਣੇ ਸੁਹੱਪਣ ਤੇ ਬੜਾ ਮਾਣ ਸੀ, ਨੱਕ ਚੋਂ ਮੈਲ ਨਿਕਲੀ ਤੇ ਢੰਗ ਨਾਲ ਉਹਨੇ ਸਵਾਰੀ ਨਾ ਉਤਾਰੀ ਨਾ ਇੰਜ ਹੱਥ ਫੇਰ ਦਿੱਤਾ। ਹੱਥ ਦੇ ਫੇਰਦਿਆਂ ਨੱਕ ਦੀ ਮੈਲ ਸਾਰੇ ਮੂੰਹ ਤੇ ਪੈ ਗਈ, ਮੂੰਹ ਲਿਬੜ ਗਿਆ। ਤੇ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਲਿਖਦੇ ਨੇ, ਹੇ ਮਲਮੂਤ ਕਸੂਤ ਸਭੋ ਹੁਣ ਔਰ ਸਲੇਖਨ ਭਾਂਜਨ ਵਾਰੀ, ਨਾਕ ਕੀ ਮੈਲ ਜਬੈ ਨਿਕਸੇ ਔਰ ਨਾਏ ਸੰਭਾਰ ਸੋ ਪੋਚ ਉਤਾਰੀ। ਨੱਕ ਚੋ ਮੈਲ ਨਿਕਲੀ ਸੰਭਾਲ ਕੇ ਉਤਾਰੀ ਨਾ, ਔਰ ਨਾਏ ਸੰਭਾਰ ਸੋ ਪੋਚ ਉਤਾਰੀ। ਤੋ ਮੁਖ ਚੰਦ ਕਹੇ ਜਹੈ ਕੋ, ਜਿਹਨੂੰ ਕਹਿੰਦਾ ਸੀ ਚੰਦਰਮੁਖੀ, ਇਹ ਚੰਦਰਮਾ ਦੇ ਸਮਾਨ ਹੈ, ਅਤਿਅੰਤ ਖੂਬਸੂਰਤ ਚਿਹਰਾ। ਤੋ ਮੁਖ ਚੰਦ ਕਹੇ ਜਹੈ ਕੋ, ਤਬ ਨਾਹੇ ਨਿਹਾਰ ਸਕੇ ਵੋ ਨਾਰੀ। ਪਿਖ ਰੰਚਕ ਮੈਲ ਗਿਰਾਨ ਕਰੇ, ਸਠ ਜਾਨਤ ਨਾਏ ਅਹੈ ਕਚ ਸਾਰੀ। ਮੂਰਖ ਜਾਣਦਾ ਹੀ ਨਹੀਂ ਸਭ ਕੁਛ ਇਹੀ ਹੈ ਸਰੀਰ ਹੋ ਰਹੇ ਕੀ। ਗੁਰਬਾਣੀ ਫਿਰ ਇੰਜ ਕਹਿੰਦੀ ਹੈ, ਬਿਸ਼ਟਾ ਅਸਤ ਰਕਤ ਪਰੇਟੇ ਚਾਮ। ਭਗਤ ਕਬੀਰ ਇਹ ਦੇਹੀ ਕੀ ਹੈ? ਬਿਸ਼ਟਾ ਅਸਤ ਹੱਡੀਆਂ, ਅਸਥੀਆਂ ਹੱਡੀਆਂ, ਬਿਸ਼ਟਾ ਅਸਤ ਰਕਤ ਪਰੇਟੇ ਚਾਮ। ਲਹੂ ਹੈ, ਮਾਸ ਹੈ, ਹੱਡੀਆਂ ਹੈ ਤੇ ਮੈਲ ਹੈ, ਦੁਰਗੰਧ ਹੈ। ਇਹਦੇ ਉੱਤੇ ਪ੍ਰਮਾਤਮਾ ਨੇ ਇਹ ਖਲੜੀ ਦਾ ਕੱਪੜਾ ਪਾ ਦਿੱਤਾ, ਚੋਲਾ ਪਾ ਦਿੱਤਾ। ਕੱਪੜਿਆਂ ਦੇ ਚ ਮਾਸ ਨੂੰ ਢੱਕ ਦਿੱਤਾ ਹੈ, ਖੂਨ ਨੂੰ ਢੱਕ ਦਿੱਤਾ ਹੈ, ਹੱਡੀਆਂ ਨੂੰ ਢੰਗ ਦਿੱਤਾ ਹੈ, ਦੁਰਗੰਧੀ ਨੂੰ ਢੱਕ ਦਿੱਤਾ ਹੈ, ਮੈਲ ਨੂੰ ਢੱਕ ਦਿੱਤਾ ਹੈ। ਬਿਸ਼ਟਾ ਅਸਤ ਰਕਤ ਪਰੇਟੇ ਚਾਂ, ਉਹ ਇਸ ਉਪਰਲੇ ਰੱਖਿਓ ਗੁਮਾਨ। ਤੈਨੂੰ ਇਸ ਕਾਇਆ ਤੇ ਮਾਣ ਹੈ, ਗੰਦਗੀ ਤੇ, ਹੱਡੀਆਂ ਤੇ, ਮਾਸ ਤੇ, ਖੂਨ ਤੇ। ਚਲਤ ਕਤ ਟੇਡੇ ਟੇਡੇ, ਇਤਨਾ ਅਕੜ ਕੇ ਕਿਉਂ ਚੱਲਦਾ ਪਿਆ? ਧਨ ਦੇ ਮਾਣ ਦੇ ਨਾਲ ਨਾਲ ਸਰੀਰਕ ਜੋ ਬੰਦਾ ਬੜਾ ਭਾਰੀ ਮਾਣ ਹੈ। ਮੈਨੂੰ ਜਦ ਕੋਈ ਕਹਿੰਦਾ ਕੀ ਕਰੀਏ, ਨੌਜਵਾਨ ਪਤਿਤ ਹੋ ਰਹੇ ਨੇ, ਗਿਆਨੀ ਜੀ ਇਹਨਾਂ ਨੂੰ ਸਮਝਾਓ, ਮੈਂ ਕਿਹਾ ਤੁਸੀਂ ਗੁਰਦੁਆਰੇ ਲਿਆਓ ਤੇ ਮੈਂ ਸਮਝਾਵਾਂ ਇੱਕ ਇੱਕ ਨੂੰ ਘਰੋਂ ਕਿਸ ਤਰ੍ਹਾਂ ਮੈਂ ਪਕੜ ਕੇ ਲਿਆਵਾਂ ਤੇ ਆਉਂਦੇ ਹੀ ਨੇ ਆਉਂਦੇ ਹੀ ਨੇ ਕਿਸ ਕਿਸ ਘਰ ਦੇ ਚੋਂ ਮੈਂ ਪਕੜ ਕੇ ਲਿਆਵਾਂ ਤੁਸੀਂ ਪਕੜ ਕੇ ਲਿਆਓ ਤੇ ਫਿਰ ਮੈਂ ਸਮਝਾਵਾਂ ਉੱਥੇ ਆਉਂਦੇ ਹੀ ਨੇ ਮੈਂ ਪ੍ਰਣ ਕੀਤਾ ਹੋਇਆ ਸੀ ਭਾਵੇਂ ਦੋ ਚਾਰ ਜਗ੍ਹਾ ਸ਼ਹਿਰ ਦੇ ਚ ਵੀ ਮੈਨੂੰ ਹਾਜ਼ਰੀ ਭਰਨੀ ਪੈਂਦੀ ਏ ਵੀ ਜਿੰਨੇ ਦਿਨ ਇੱਥੇ ਰਹਿਣਾ ਸ਼ਾਮ ਨੂੰ ਮੈਂ ਪਿੰਡਾਂ ਚ ਜਾਣਾ ਔਰ ਜਾ ਰਿਹਾ ਸਾਬਤ ਸੂਰਤ ਗੁਰਮੁਖ ਪਿਆਰੇ ਵਿਚਾਰੇ ਬੈਠੇ ਹੁੰਦੇ ਨੇ ਜਿਨ੍ਹਾਂ ਦੀ ਗੱਲ ਆਮ ਚੱਲਦੀ ਉੱਥੇ ਆਉਂਦੇ ਹੀ ਨੇ ਆਉਂਦੇ ਹੀ ਨੇ ਸਤਸੰਗ ਤੋਂ ਬਾਅਦ ਕਿਧਰੇ ਮਿਲ ਜਾਂਦੇ ਨੇ ਟੀਵੀ ਤੇ ਤੁਹਾਨੂੰ ਦੇਖਿਆ ਸੁਣਿਆ ਗੱਲ ਚੰਗੀ ਲੱਗੀ ਏ ਮੈਂ ਕਿਹਾ ਸਬੂਤ ਤੇਰੀ ਕਾਇਆ ਨਹੀਂ ਦੱਸਦੀ ਪਈ ਕਿ ਤੈਨੂੰ ਚੰਗੀ ਲੱਗੀ ਏ ਸਬੂਤ ਨਹੀਂ ਪਤਾ ਕੀ ਕਹਿੰਦੇ ਨੇ ਗਿਆਨੀ ਜੀ ਸਾਡੇ ਹਿਰਦੇ ਚ ਸਿੱਖੀ ਏ ਮੈਂ ਕਿਹਾ ਦੇਖੋ ਜਿਸ ਦਰਖਤ ਦੀਆਂ ਜੜਾਂ ਹਰੀਆਂ ਹੁੰਦੀਆਂ ਨੇ ਉਹਨੂੰ ਪੱਤੇ ਵੀ ਲੱਗਦੇ ਨੇ ਫੁੱਲ ਵੀ ਲੱਗਦੇ ਨੇ ਫਲ ਵੀ ਲੱਗਦੇ ਨੇ ਤੇਰਾ ਰੁੰਡ ਮੁੰਡ ਰੂਪ ਦੱਸਦਾ ਪਿਆ ਜੜਾਂ ਤੇ ਸੁੱਕ ਗਈਆਂ ਕੁਛ ਵੀ ਨਹੀਂ ਐਵੇਂ ਝੂਠਾ ਪਿਆ ਬੋਲਦਾ ਜਿਹਦੇ ਕੋਲ ਬਾਣੀ ਹੋਵੇਗੀ ਬਾਣੀ ਬਾਣੇ ਨੂੰ ਜਨਮ ਦੇਵੇਗੀ ਲਾਜ਼ਮੀ ਦੇਵੇਗੀ ਹਰ ਹਾਲਤ ਵਿੱਚ ਦੇਵੇਗੀ ਮਨੁੱਖ ਕਹਿ ਦੇਗਾ ਐ ਗੁਰੂ ਹੁਣ ਮੈਂ ਤੇਰੇ ਵਰਗਾ ਆਪਣਾ ਤਨ ਬਣਾਉਣਾ ਹੈ ਰਹਿਮਤ ਕਰ ਤੇਰੇ ਵਰਗਾ ਮੇਰਾ ਮਨ ਵੀ ਹੋ ਜਾਏ ਜਿਸ ਦਿਨ ਮਨ ਗੁਰੂ ਵਰਗਾ ਹੋ ਜਾਂਦਾ ਫਿਰ ਗੁਰੂ ਵੀ ਮਾਣ ਨਾਲ ਕਹਿ ਦਿੰਦਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਪਰ ਜੋਬਨ ਦਾ ਆਪਣਾ ਬੜਾ ਪ੍ਰਬਲ ਮਾਨ ਹੈ ਇਸ ਨੂੰ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਨੇ ਮੈਂ ਅਕਸਰ ਸੁਣਨ ਦਾ ਹੁੰਦਾ ਉਹ ਕਹਿੰਦਾ ਦਰ ਜਵਾਨੀ ਤੌਬਾ ਕਰਦਨ ਸੀਰਤ ਏ ਪੈਗੰਬਰੀ ਜਿਹੜਾ ਮਨੁੱਖ ਜਵਾਨੀ ਵਿੱਚ ਗੁਨਾਹਾਂ ਤੋਂ ਤੌਬਾ ਕਰੇ ਜਵਾਨੀ ਚ ਚੜ੍ਹਦੀ ਜਵਾਨੀ ਹੈ ਤੇ ਆਖੇ ਮੈਂ ਪਰ ਤਨ ਪਰ ਧਨ ਇਸ ਦੀ ਪਕੜ ਨਹੀਂ ਰੱਖਣੇ ਵਾਸ਼ਨਾ ਭਰੀ ਨਿਗਾਹ ਨਾਲ ਮੈਂ ਪਰ ਤਨ ਨਹੀਂ ਵੇਖਣਾ ਲੋਭ ਭਰੀ ਦ੍ਰਿਸ਼ਟੀ ਨਾਲ ਮੈਂ ਪਰ ਧਨ ਨਹੀਂ ਵੇਖਣਾ ਅਗਰ ਇਸ ਤਰ੍ਹਾਂ ਗੁਨਾਹਾਂ ਤੋਂ ਤੌਬਾ ਕਰੇ ਇਸੇ ਕਰਕੇ ਗੁਨਾਹ ਹੁੰਦੇ ਨੇ ਜਵਾਨੀ ਵਿੱਚ ਕੋਈ ਗੁਨਾਹਾਂ ਤੋਂ ਤੌਬਾ ਕਰੇ ਦਰ ਜਵਾਨੀ ਤੌਬਾ ਕਰਦਨ ਸੀਰਤ ਏ ਪੈਗੰਬਰੀ ਉਹਦੀ ਸੀਰਤ ਪੈਗੰਬਰਾਂ ਜੈਸੀ ਏ ਸ਼ੇਖ ਸਾਦੀ ਸਾਹਿਬ ਕਹਿੰਦੇ ਮੈਂ ਉਹਨੂੰ ਅਵਤਾਰ ਜਾਣ ਕੇ ਪੂਜਣ ਨੂੰ ਤਿਆਰ ਹਾਂ ਉਹਦਾ ਸੇਵਾ ਉਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੋ ਗਈ ਦਰ ਜਵਾਨੀ ਤੌਬਾ ਕਰਦਮ ਸੀਰਤ ਏ ਪੈਗੰਬਰੀ ਜੇ ਬੁੱਢਾ ਬੰਦਾ ਆਖੇ ਮੈਂ ਗੁਨਾਹਾਂ ਤੋਂ ਤੌਬਾ ਕਰਦਾ ਮੈਂ ਵਾਸ਼ਨਾ ਭਰੀ ਨਿਗਾਹ ਨਾਲ ਕਿਸੇ ਦਾ ਤਨ ਨਹੀਂ ਦੇਖਦਾ ਮੈਂ ਲੋਭ ਭਰੀ ਦ੍ਰਿਸ਼ਟੀ ਨਾਲ ਕਿਸੇ ਦਾ ਧਨ ਨਹੀਂ ਦੇਖਦਾ ਮੈਂ ਤੌਬਾ ਕਰ ਲਈ ਸ਼ੇਖ ਸਾਦੀ ਕਹਿੰਦੇ ਮੈਂ ਨਹੀਂ ਮੰਨਦਾ ਬਈ ਕਿਉਂ ਕੀ ਗੱਲ ਹੈ ਕਿਉਂ ਨਹੀਂ ਮੰਨਦੇ ਉਹਨਾਂ ਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ ਪੀਰੀ ਕਹਿੰਦੇ ਨੇ ਬੁਢੇਪੇ ਨੂੰ ਤੇ ਗੁਰਗ ਕਹਿੰਦੇ ਨੇ ਭੇੜੀਏ ਨੂੰ ਜ਼ਾਲਮ ਭੇੜੀਆ ਇਹ ਜ਼ਾਲਮ ਭੇੜੀਆ ਇਹ ਆਖੇ ਐ ਭੇੜੋ ਐ ਭੇੜੋ ਮੈਥੋਂ ਡਰੋ ਨਾ ਬੁੱਢਾ ਬਗਿਆੜ ਇਹ ਜ਼ਾਲਮ ਬੁੱਢਾ ਬਗਿਆੜ ਇਹ ਆਖੇ ਐ ਭੇੜੋ ਮੈਥੋਂ ਡਰੋ ਨਾ ਮੈਂ ਤੁਹਾਨੂੰ ਪਕੜਨਾ ਛੱਡ ਦਿੱਤਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਹਨੇ ਪਕੜਨਾ ਨਹੀਂ ਛੱਡਿਆ ਇਸ ਕੰਮ ਵਕਤ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ ਇਹਨੇ ਗੁਨਾਹਾਂ ਨੂੰ ਨਹੀਂ ਛੱਡਿਆ ਗੁਨਾਹ ਇਸ ਤੋਂ ਹੁੰਦੇ ਨੇ ਗੁਨਾਹ ਇਹ ਕਰ ਨਹੀਂ ਸਕਦਾ ਗੁਨਾਹਾਂ ਨੇ ਬੈਠਣਾ ਸੀ ਅੱਖਾਂ ਦੇ ਚ ਹੱਥਾਂ ਦੇ ਚ ਪੈਰਾਂ ਦੇ ਜ਼ਬਾਨ ਤੇ ਕੰਨਾਂ ਦੇ ਚ ਨਾਸਕਾਂ ਦੇ ਚ ਇਹ ਤੇ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਨੇ ਵਿਚਾਰੇ ਗੁਨਾਹ ਬੈਠਣ ਤੇ ਕਿੱਥੇ ਬੈਠਣ ਕਿਹੜੀ ਥਾਂ ਤੇ ਬੈਠਣ वक्ते पीरी गुरगे जालम में शवद परहेजगार, कोई परहेजगार बने बुढ़े पेच। ये शेख सदी कहिंदे ते जालम भेड़िया इंज आखे, ऐ भेड़ो तुसी मैथो डरो ना, मैं पकड़ना छड़ देता है। पकड़ना नहीं छड़िया, ये गल वकरी, पकड़िया नहीं जांदियां। वाशना नहीं छड़ी इसने, लोभ नहीं छड़िया इसने, की होया जे बुढ़ा हो गया। जालम पड़ा बनया होया, ये बुढ़ा भगयाड़ भी जालम दा जालम है। भावे बिरद हो गए है, ये वाशना उसे तरीके नाल है, लोभ उसे तरीके नाल। चलत कत टेढ़े टेढ़े, क्यों इतना आकड़ के चलता पे, जवान नु कह रहे हैं। चलत कत टेढ़े टेढ़े, अस्त चरम बिस्ता के मूंदे, दुर्गंध ही के बेड़े। बिष्टा अस्त रकत परे थे चाऊ, वो इस ऊपरले राख्यो गुमान। समा लगे गुरु अर्जन देव जी महाराज दा एक श्लोक भी थोड़े सामने रखा, गाथा दा। करपूर पोहब सुगंधा, परश मानक देहंग मलीण, कपूर अगर चंदन, ये मनुख दी देही नाल मल देई है। केसर कपूर अगर चंदन, इसका लेपन कर देई है मनुख दी काया नाल, कपूर दा, चंदन दा, केसर दा। ये सारिया चीजा धार्मिक तौर ते पवित्र मनिया जांदिया ने, सुगंधित मनिया जांदिया ने, लाभकारी मनिया जांदिया। धन गुरु अर्जन देव जी महाराज, करपूर पोहप पोहप फुल, फुलां दी माला गल दे च पा दईए। केसर अगर चंदन तन ते ला दईए। कपूर करपूर अग पोहप सुगंधा, परश मानक देहंग मलीण, मनुख दी देही नाल स्पर्श करदिया केसर मैला हो जांदा है, चंदन मैला हो जांदा है, फुल मैले हो जांदे ने। सुगंधित चीजा पवित्र चीजा मैलियां हो जांदियां ने। क्यों मैलियां हो जांदियां ने? गुरु अर्जन देव जी महाराज दूसरी पंक्ति च दसते ने, करपूर पोहब सुगंधा, परस मानक देहंग मलीण, मजा रुदर दुर्गंधा, नानक अख गर्बेण अज्ञानड़ो। ए मूरख अज्ञानी इवें माण करदा है काया दा। काया की है? चर्बी, खून, दुर्गंध ते हड्डियां। ए दे उत्ते करते पुरुख ने चमड़ी लपेट दिती है, सारी दुनिया चमड़ी दे भुलेखे च ही रह जांदी है बस। करपूर पोहब सुगंधा, परस मानक देहंग मलीण, मजा रुदर दुर्गंधा, नानक अथ गर्वेण अज्ञानड़ो। भगत नामदेव जी महाराज समझा रहे ने, काहे रे नर गर्भ करत हो, हे मनुख क्यों झूठा अहंकार करदे, बिन सजाए झूठी दे, ए अपवित्र देही अज है ते कल नहीं। ये दुर्गंध है, ये हड्डियां है, ये मैल है, ये खून है, ये मांस है, ये पाक नहीं हो सकती। खलड़ी पाक असी कर लेने आ रोज पानी नाल साबण नाल, क्या शरीर दे अंदरों ये सारी शुद्धि हो सकती है इस पानी नाल साबण नाल? कतई नहीं। दुर्गंध है, मांस है, बिष्टा है, बिष्टा अस्त रकत परेटे चाम, तो ये बिल्कुल शुद्ध नहीं हो सकती। हो सकती है दुर्गंधी शरीर दी सुगंध देच बदल जाएगी, ये भी मैं अर्ज कर दिया। शरीर दे अंदर दा खून अमृत बन जाएगा, अमृत बन जाएगा। किस तरह? गुरबाणी दा वाक, एक वस्त बूझें ता होवें पाक। किधरे उस एक नाल जुड़ जावें ते एक नू समझ लवें ਤੇ ਇੱਕ ਦੀ ਜੋਤ ਤੇਰੇ ਅੰਦਰ ਪ੍ਰਗਟ ਹੋ ਜਾਏ ਫਿਰ ਤੂੰ ਪਵਿੱਤਰ ਹੋ ਜਾਏਗਾ। ਏਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਿਤਨਾ ਤੂੰ ਪਵਿੱਤਰ ਹੋ ਜਾਏਗਾ। ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਕੁੰਗੂ ਕੀ ਕਾਇਆ, ਕੇਸਰ ਲਾਉਣ ਦੀ ਲੋੜ ਨਹੀਂ, ਕਾਇਆ ਹੀ ਕੇਸਰ ਹੋ ਜਾਏਗੀ। ਇਹਨੂੰ ਕੇਸਰ ਮਲਣ ਦੀ ਲੋੜ ਨਹੀਂ, ਇਹਦੇ ਸਾਹਮਣੇ ਕੇਸਰ ਵੀ ਮੈਨੇ ਨਹੀਂ ਰੱਖੇਗਾ, ਇਹਦੀ ਕਾਇਆ ਇਤਨੀ ਪਾਵਨ ਹੋ ਜਾਏਗੀ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਇਹਦੀ ਜ਼ਬਾਨ ਮਾਨੋ ਰਤਨਾ ਨਾਲ ਜੜਤ ਹੋ ਜਾਏਗੀ। ਜੋ ਵੀ ਬੋਲ ਹੋਵੇਗਾ ਰਤਨਾ ਤੋਂ ਘੱਟ ਨਹੀਂ ਹੋਵੇਗਾ। ਅਗਰ ਵਾਸ ਤਨ ਸਾਸ, ਉਹਦੇ ਸਵਾਸਾਂ ਵਿੱਚ ਬਦਬੋ ਨਹੀਂ ਹੋਵੇਗੀ, ਚੰਦਨ ਦੀ ਮਹਿਕ ਹੋਵੇਗੀ। ਇਹ ਗੁਰੂ ਨਾਨਕ ਦੀ ਪੰਕਤੀ ਹੈ। ਮੈਂ ਕਿਧਰੇ ਪਟਨਾ ਸਾਹਿਬ ਅਰਥ ਕਰ ਬੈਠਾ, ਉਹ ਆਪਣੇ ਸਵਾਸਾਂ ਨੂੰ ਸਫਲ ਕਰ ਲੈਂਦਾ। ਸੇਵਾ ਕਰਕੇ ਉਹ ਆਪਣੇ ਤਨ ਨੂੰ ਪਾਵਨ ਕਰ ਲੈਂਦਾ। ਸੰਤ ਕਰਤਾਰ ਸਿੰਘ ਜੀ ਸਾਹਮਣੇ ਬੈਠੇ ਸਨ, ਬੜੇ ਅਨੁਭਵੀ ਪੁਰਸ਼ ਦਾਸ ਜੀ। ਉਹਨਾਂ ਨਾਲ ਗੂੜੀ ਮਿੱਤਰਤਾ ਸੀ, ਬੜਾ ਪਿਆਰ ਸੀ। ਇਹ ਅਸਥਾਨ ਦੀ ਸੇਵਾ, ਛੱਤ ਦੀ, ਇਸ ਮੰਜੀ ਸਾਹਿਬ ਦੀ ਸੇਵਾ ਉਹ ਕਰਾਉਂਦੇ ਰਹੇ। ਸੁਲਤਾਨਪੁਰ ਸਾਹਿਬ, ਬੇਰੀ ਸਾਹਿਬ, ਪਟਨਾ ਸਾਹਿਬ ਹਰ ਸਾਲ ਅਲਵਰ ਸਮਾਗਮ ਤੇ ਪਹੁੰਚਦੇ ਸਨ। ਮੇਰੇ ਕਮਰੇ ਚ ਆ ਗਏ। ਪਟਨਾ ਸਾਹਿਬ ਦੀ ਗੱਲ, ਗਿਆਨੀ ਜੀ ਤੇ ਸੁਗੰਧ ਕਿਹਾ, ਅਗਰ ਵਾਸ ਤਨ ਸਾਸ, ਸਵਾਸਾਂ ਵਿੱਚ ਚੰਦਨ ਦੀ ਮਹਿਕ ਹੋ ਜਾਂਦੀ ਹੈ। ਤੁਸੀਂ ਅਰਥ ਕੀਤੇ ਨੇ ਸਵਾਸ ਸਫਲ ਹੋ ਜਾਂਦੇ ਨੇ। ਮੈਂ ਕਿ ਇਹੀ ਅਰਥ ਬਣਦੇ ਨੇ, ਟੀਕੇਕਾਰਾਂ ਨੇ ਵੀ ਇਹੀ ਕੀਤੇ ਨੇ, ਮੇਰੀ ਸਮਝ ਵਿੱਚ ਵੀ ਇਹੀ ਆਏ ਨੇ। ਕਹਿਣ ਲੱਗੇ ਨਹੀਂ, ਉਹਦੇ ਮੂੰਹ ਵਿੱਚ ਬਦਬੋ ਨਹੀਂ ਰਹਿ ਜਾਂਦੀ, ਉਹਦੇ ਸਵਾਸਾਂ ਚ ਬਦਬੋ ਨਹੀਂ ਆਉਂਦੀ। ਜੇ ਸਵਾਸਾਂ ਵਿੱਚ ਬਦਬੋ ਹੈ, ਅਜੇ ਨੌ ਨਿਦਨਾਮ ਇਸ ਦੇ ਅੰਦਰ ਪ੍ਰਗਟ ਨਹੀਂ ਹੋਇਆ, ਨਹੀਂ ਹੋਇਆ। ਫਿਰ ਉਹਨਾਂ ਨੇ ਮੈਨੂੰ ਇੱਕ ਵਾਕਿਆ ਦੱਸਿਆ ਸੀ, ਸ਼ਾਇਦ ਮੈਂ ਤੁਹਾਨੂੰ ਸਰਵਣ ਕਰਾਇਆ, ਗੰਜ ਡਡਵਾੜੇ ਦਾ, ਜ਼ਿਲ੍ਹਾ ਏਟਾ ਦਾ ਕਸਬਾ। ਇੱਕ ਬਜ਼ੁਰਗ ਬਾਬਾ ਉੱਥੇ ਗੁਰਦੁਆਰੇ ਦੇ ਬੈਠ ਕੇ ਸਾਰਾ ਦਿਨ ਬਾਣੀ ਪੜਦਾ ਸੀ। ਕਿੱਥੋਂ ਆਇਆ ਇਹ ਉੱਥੋਂ ਦੀਆਂ ਸੰਗਤਾਂ ਨੂੰ ਨਹੀਂ ਪਤਾ ਸੀ। 30-40 ਦੇ ਕਰੀਬ ਉੱਥੇ ਸਿੰਘਾਂ ਦੇ ਘਰ ਨੇ, ਪਿੱਛੋਂ ਗੁਜਰਾਤ ਤੋਂ ਆਏ ਨੇ, ਗੁਜਰਾਤ ਪਾਕਿਸਤਾਨ। ਛੋਟੀਆਂ ਛੋਟੀਆਂ ਦੁਕਾਨਾਂ ਨੇ ਉਹਨਾਂ ਦੀਆਂ ਕੱਪੜੇ ਦੀਆਂ, ਛੋਟਾ ਜਿਹਾ ਗੁਰਦੁਆਰਾ ਬਣਾਇਆ। ਇੱਕ ਦਿਨ ਉਹ ਬਾਬਾ ਕਹਿਣ ਲੱਗਾ, ਮੈਂ ਕੱਲ ਚਲੇ ਜਾਣਾ। ਸਵੇਰੇ ਸਵੇਰੇ ਸੰਗਤਾਂ ਆਉਂਦੀਆਂ ਸਨ ਤੇ ਸੰਗਤ ਹੱਥ ਜੋੜ ਕੇ ਕਹਿਣ ਲੱਗੀ, ਬਾਬਾ ਜੀ ਕਿਉਂ ਜਾਂਦੇ ਹੋ, ਅਸੀਂ ਦੋਵੇਂ ਵਕਤ ਪ੍ਰਸ਼ਾਦਾ ਪਹੁੰਚਾ ਦਿੰਦੇ ਹਾਂ, ਪੁੱਛਗਿੱਛ ਕਰਦੇ ਹਾਂ, ਕਿਉਂ ਜਾਂਦੇ ਹੋ, ਨਾ ਜਾਓ, ਰਹੋ ਇੱਥੇ। ਉਹ ਬਾਬਾ ਕਹਿਣ ਲੱਗਾ, ਸਮਝੇ ਨਹੀਂ, ਆਪਾਂ ਸੰਸਾਰ ਤੋਂ ਹੀ ਜਾ ਰਹੇ ਹਾਂ, ਕੱਲ ਚਲੇ ਜਾਣਾ, ਅੰਮ੍ਰਿਤ ਵੇਲੇ ਕੱਲ ਚਲੇ ਜਾਣਾ। ਸਾਰਿਆਂ ਦੀ ਸਮਝ ਦੇ ਚ ਗੱਲ ਆਈ। ਫਿਰ ਕਹਿਣ ਲੱਗੇ, ਅੱਛਾ ਬਾਬਾ ਜੀ, ਅਗਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਪਹਿਲੇ ਤੁਸੀਂ ਇਹ ਦੱਸੋ, ਤੁਹਾਡੀ ਦੇਹੀ ਦਾ ਦਾਸ ਸੰਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ। ਅਕਸਰ ਸੰਤਾਂ ਨੂੰ ਜਲ ਪ੍ਰਵਾਹ ਕਰਦੇ ਨੇ, ਕਿਉਂਕਿ ਦੇਹੀ ਦਾ ਮੋਹ ਤੇ ਹੈ ਨਹੀਂ, ਦੇਹੀ ਦੀ ਪਕੜ ਤੇ ਹੈ ਨਹੀਂ। ਜਲਾਉਣ ਦਾ ਕੰਮ ਇਸ ਵਾਸਤੇ ਸ਼ੁਰੂ ਕੀਤਾ ਗਿਆ ਇਸ ਦੇਸ਼ ਦੇ ਚ, ਜਲਾਓ ਲਾਸ਼ ਨੂੰ, ਹਾਕ ਕਰ ਦੋ, ਰਾਖ ਕਰ ਦੋ, ਦੇਹੀ ਦਾ ਮੋਹ ਮਿਟ ਜਾਏ, ਔਰ ਪੁੱਤਰ ਦੇ ਹੱਥੋਂ ਉਸਦਾ ਮਸਤਕ ਤੋੜੋ, ਕਪਾਲ ਤੋੜੋ, ਤਾਂ ਕਿ ਉਸਦੇ ਅੰਦਰ ਮੋਹ ਨਾ ਰਹੇ। ਗੱਲ ਇਤਨੀ ਸੀ। ਕਬਰ ਵਿੱਚ ਦੇਹੀ ਪਈ ਏ, ਬਹੁਤ ਲੰਬੇ ਸਮੇਂ ਤੱਕ ਪਏਗੀ, ਜਿਤਨੇ ਚਿਰ ਤੱਕ ਜੋ ਹੈ ਇਹ ਹੱਡੀਆਂ ਦਾ ਢਾਂਚਾ ਵੀ ਪਿਆ, ਉਹ ਮੋਹ ਵਸ ਹੋ ਕੇ ਸੂਖਸ਼ਮ ਸਰੀਰ ਉੱਥੇ ਮੰਡਲਾਉਂਦਾ ਰਹੇਗਾ। ਦੂਰ ਕਿਉਂ ਜਾਓ, ਇਸ ਤਰ੍ਹਾਂ ਦੇ ਮੰਡਲਾਉਣ ਵਾਲੀਆਂ ਰੂਹਾਂ 99% ਮੁਸਲਮਾਨ ਆਉਂਦੀਆਂ, ਅਗਲਾ ਜਨਮ ਨਹੀਂ ਆਉਂਦਾ, क्योंकि देही पई है कबर दे पकड़ लो। दूर क्यों जाओ, बाबा फरीद भी ऐसा कहते हैं, महल निसखण रह गए वासा आया तल, गोरा से निमाणिया बैसन रूहा अमल, ए निमाणिया रूहा ए सूक्ष्म शरीर कबरां नू मल के बैठ जाणगे, परिक्रमा करदे रहणगे। क्योंकि इस्लाम विच ऐसी मनोत है कि कयामत वाले दिन अजराइल फरिश्ता फनेरी वजाएगा, सारियां रूहां कबरां तो उठ के खुदा दे दरबार विच पेश आउणगियां। मुहम्मद साहब जिन्हां दी हामी भरणगे उन्हां नू जन्नत, जिन्हां दी हामी नहीं भरणगे उन्हां नू दोजख। भारत दे ऋषि मुनि संत अवतार, उन्हां दी दृष्टि बड़ी गहरी सी, इस देही दी पकड़ी ना रहे, अगे जाए, इहदा जन्म होवे, ये भटके ना, जला दो। कुछ हड्डियां बच गई ने, राख बच गई है, ये भी किसी दरिया दे पा दो, कुछ नाम निशान रवे ही ना, पकड़ रवे ही ना। ये इस वास्ते से तो संगता ने पूछ लिया बाबे तो दास संस्कार करिए के जल प्रवाह करिए। पता उन्हें की आख्या, मैं अपना दास संस्कार आप करांगा, थानू करन दी लोड़ नहीं। ये सारी घटना मैनू संत करतार सिंह जी ने दसी, उन्हां तो प्रेरित होके फिर मैं गया। मैनू कहन लगे हुण पटना साहब तो तुसी होर किसे पासे नहीं जाना, उत्थे जाओ ताकि इस पंक्ति दे अर्थ ठीक हो जाण जिहड़े तुसी करदे हो। अगर वास तन सास, सारे कस्बे च गल फैल गई है बाबा सवेरे खुदकशी करेगा, अपने आप नू अग नाल साड़ेगा, ए गल फैल गई। क्योंकि उन्हें कह दिता मैं अपना दास संस्कार आप करांगा। तो होया कि संगतां ते पहुंचियां, बहुत सारे जो गुरुद्वारे नहीं आण वाले सन उन्हां दी भी भीड़ लग गई, और पुलिस भी पहुंच गई, और गजब दी गल पुलिस दे नाल कैमरामैन भी पहुंच गया, कोई गड़बड़ ना करे। ए बाबा सुर देच रस देच सुखमनी साहब दा पाठ करदा से पाठ कीता ते महाराज दे अगों लेट गया, सिर करके सतगुरां दी तरफ लेट गया कारपेट दे उत्ते। ए सिर्फ एक तहमत बंदा से, एक छोटा जिहा पटका सिर ते, बाकी नंगा रहिंदा से। लेट गया, इहदी नाभी चों अग निकली। ये तस्वीरां हिंदुस्तान दे तमाम वड्डे वड्डे अखबारां च छपियां सन, और ते छड़ो ब्रिटिश वर्गा अखबार उसने भी छापी सी। सहजे सहजे अग वधदी गई। अग इस तरह सी जिवें दुध दा रंग हुंदा, इस तरह दी सी। जिवें थोड़े दिन होए इत्थे दरबार साहब कृष्णा होया, शायद कल परसों आण ते मैं इत्थे उन्हां नूं खड़ा करांगा। वो कैंसर दे मरीज सन, कैंसर दे। डॉक्टरां ने कह दिता सी 15 दिन दे मेहमान, ज्यादा नहीं, 15 दिन दे। इत्थों दी गल दसदा मैं, तुसी 15 दिन दे मेहमान। आखिर उन्हां दी घरवाली दी कुछ श्रद्धा सी, गुजराती ने, भारद्वाज कास्ट है उन्हां दे, वासु उन्हां दा नाम है, वासु भारद्वाज। उन्हां दी घरवाली इत्थे एम्बुलेंस दे च लियाई, उन्हां नू चल नहीं सकदे सन, स्ट्रेचर ते बाहरों उन्हां नू उस कमरे च ले जाया गया जिथे उन्हां ने अखंड पाठ बुक कराया सी। इत्थे मिन्नत तरले कीते भी किसे तरीके नाल भी साडा अखंड पाठ रखिया जाए, भावें कमरे खाली नहीं सन, पर उन्हां दी हालत देख के, क्योंकि उन्हां दी पत्नी ने कहे 15 दिन दे मेहमान ने, डॉक्टर कहंदे ने अखंड पाठ रखाना है, रख दिता गया। वो लेटे लेटे सुनदे रहे। हुण जो कुछ आप सुणांदे ने, कम से कम 100 गुरुद्वारियां ते मेरे नाल उन्हां ने खड़े होके ये गल सुनाई है, लुधियाणे दे च भी, जलंधर दे च भी, इत्थे भी मैं खड़ा करांगा उन्हां नूं परसों आ गए, इतला आई है मैं आ रहे हैं। जैसे सुखमनी साहब के पाठ तो पाठ अगे गया है, गुरु ग्रंथ साहब के चो दूधिए रंग दे एक लाइट निकले, वो जो आप कहता है उदे मस्तक नाल टकराई। हालांकि खुद कहता है मैं नास्तिक सी, पता है क्यों? चोटी का साइंटिस्ट है, चोटी का नासा दे कम करता से अमेरिका, जिहड़ा ग्रुप चंद्रमा ते गया से उस ग्रुप दे कम करता से। तुसी खुद अंदाजा लगाओ कितना वड्डा चोटी का साइंटिस्ट। ते अक्सर साइंटिस्ट नास्तिक होंदे, नास्तिक से। जब साढ़े नाल गुजरात के गुरुद्वारियां इन्हें भ्रमण किया, अहमदाबाद गुजरात गौरमेंट के कोई नुमाइंदे मिनिस्टर भी गुरुद्वारे आए, विश्व प्रचारक संस्था की तरफों ये प्रॉम से, कह लगे असी सारे प्रचारकों का स्वागत करना है। वासु भारद्वाज को देख के उन्होंने मिनिस्टर ने उन्होंने गलवकड़ी च ले लिया, क्योंकि वह सारे मनते सने ते गुजरात की इज्जत है, ये गुजरात का माण है। इतना चोटी का साइंटिस्ट पर कैंसर हो गया से, उन्होंने मिनिस्टर ने बड़ी कोशिश की इस बचाने की, हर तरीके के व्डे तो व्डे डॉक्टर, व्डे तो व्डे हॉस्पिटल, टाटा हॉस्पिटल बॉम्बे, लेकिन ठीक नहीं आए, इत्थे आए, अखीर दे च इत्थे आए। दूधिए रंग की लाइट निकली, मथे नाल टकराई, वो आप कहिंदे ने, फिर मैं बैठ गया। मैनू पाठ सुनन दे च आनंद भी आन लग पिया, कहिंदे ने मैं अपने विच तब्दीली भी महसूस की थी। पावे मेरी पत्नी कहिंदी रही तुसी लेटे ही रहो, कोई नहीं, बैठे बैठे थक जाओगे, हड्डियां दा ढांचा, वाल सारे लह गए सन, अखां दे बरवेटे भी जिवें कैंसर दे मरीज दे हो जांदे ने दवाईयां नाल। रब दी नेत पाठ दा भोग पै, अरदास होण लगी ना, ये अरदास दे च खड़े हो गए। थानू शायद पाठी सिंह भी दसन, वो आप कहिंदे ने पाठी सिंघां नूं मैं जाणदा जिहड़े उत्थे मौजूद सन, आप खड़े हो गए। सत दिन इत्थे रहे ने, बाकी दिनां च इशनान भी करदे रहे, दरबार साहब हाजरी भरदे रहे, एम्बूलेंस दे च आए, स्टेशन दे च लै के इत्थे तक आए, आराम नाल प्लेन दे ट्रेन दे च बैठ के गए। फिर सब तो पहले इसने मैनूं फोन की थी, भी ज्ञानी जी ए करिश्मा मेरे नाल होया है, ते मैं हुण टीवी ते थानू सुनना, मैं इस संबंध थोड़े नाल कोई गल करनी है, और मैं हुणे ही गल करनी है। मेरा मन उतावल है समझण नूं ये की है, ये की है, ये कोई मैं हजारां साल पुरानी गल नहीं, दर हुणे ही घटना घटी है। उन्हां दिनां च अलवर समागम पिया चलदा सी, मार्च दी गल है, मैं कि हुण ते तुसी ना हो, मैं मसरूफ हां, इन्ने जथे आए ने, प्रचारक आए ने, हजारां दी तादाद संगत आई हुई ने, ते मैं मसरूफ हां, मैं थोड़े नाल गलबात नहीं कर सकांगा, या ते समागम तो बाद आओ। मैनू कहण लगे समागम तो बाद थोड़ा की प्रोग्राम है, मैं कि मैं गुजरात ही आ रहे हां, ते मैनू कहण लगे मैं गुजरातियां सूरत रहना, किथे आ रहे हो? मैं कि सारे गुजरात दे शहरां च मेरा प्रोग्राम है। सिंह साहिब गैनी जोगिंदर सिंह जी वेदांती भी नाल सन, पंज जथे जिहड़े आए हुए ने ए भी नाल सन, प्रचारक भी, सारे गुरुद्वारियां च उसने साडे नाल भ्रमण कीता, खड़े होके यही कथा सुणांदा रहा जो मैं थानू सरवण कराई है। पिछे जयपुर ते कोटा दे च भी सुणा के गया, कहण लगा मैं बिस्माद हां, हैरान हां, ये की है? घरों संपन्न है, किसी चीज की कमी नहीं, चोटी का साइंटिस्ट से, घरवाली दी डॉक्टर है। कहिंदा मैं अजे तक बिस्माद हां, हैरान कौन हां, मेरी हैरानगी जा नहीं रही, वो लाइट की सी जो गुरु ग्रंथ साहब दे विचों निकली है? ਕਹਿੰਦੇ ਜਿਸ ਦਿਨ ਦੀ ਨਿਕਲੀ ਹੈ ਮੇਰੇ ਮੱਥੇ ਨਾਲ ਟਕਰਾਈ ਹੈ ਉਸ ਦਿਨ ਦਾ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਨਹੀਂ ਮੰਨਦਾ ਮੈਂ ਪਰਮਾਤਮਾ ਦਾ ਰੂਪ ਮੰਨਦਾ ਉੱਥੇ ਪਰਮੇਸ਼ਰ ਕਾ ਸਥਾਨ ਉਹਦੇ ਮਨ ਵਿੱਚ ਇਤਨਾ ਸਤਿਕਾਰ ਪੈਦਾ ਹੋ ਗਿਆ ਇਤਨੀ ਭਾਵਨਾ ਜੋ ਹੈ ਪੈਦਾ ਹੋ ਗਈ ਹੈ 1-2-3 ਦਸੰਬਰ ਦਾ ਮੈਂ ਉਸਨੂੰ ਟਾਈਮ ਦਿੱਤਾ ਉਹਨੇ ਆਪਣੇ ਘਰ ਅਖੰਡ ਪਾਠ ਰਖਾ ਕੇ 3 ਦਿਨ ਘਰ ਦੇ ਸਮਾਗਮ ਕਰਾਉਣਾ ਹੈ ਮੇਰੇ ਕੋਲ ਟਾਈਮ ਮੰਗਣ ਆਇਆ ਸੀ ਪਿੱਛੇ ਵੀ ਮੈਂ ਇੱਥੇ ਆਇਆ ਹੁਣ ਤੁਸੀਂ ਮੈਨੂੰ ਟਾਈਮ ਦਿਓ ਪਰ ਮੈਨੂੰ ਫਿਕਸ ਟਾਈਮ ਦੇ ਦਿਓ ਹੁਣੇ ਤੱਕ ਮੈਂ ਇੰਤਜ਼ਾਮ ਕਰਾਂ ਤੋ 1-2-3 ਸਤੰਬਰ ਦਾ ਫਿਰ ਮੈਨੂੰ ਕਹਿਣ ਲੱਗੇ ਤੁਸੀਂ ਇਕੱਲੇ ਨਹੀਂ ਆਉਣਾ ਜਿਤਨਾ ਗਰੁੱਪ ਤੁਹਾਡੇ ਨਾਲ ਹੈ ਸਾਰਾ ਆਵੇ ਸਾਰਿਆਂ ਦੇ ਮੈਨੂੰ ਨਾਮ ਲਿਖਾਓ ਤਾਂ ਕਿ ਮੈਂ ਸਾਰਿਆਂ ਦੀਆਂ ਆਉਣ ਜਾਣ ਦੀਆਂ ਟਿਕਟਾਂ ਤੁਹਾਨੂੰ ਦੇ ਜਾਵਾਂ ਮੈਂ ਕਹਿੰਦੀ ਤੁਸੀਂ ਫਿਕਰ ਚਿੰਤਾ ਨਾ ਕਰੋ ਉਹਦੇ ਘਰ ਹੁਣ 3 ਦਿਨ ਦਾ ਸਮਾਗਮ ਹੈ 1-2-3 ਦਸੰਬਰ 1-2 ਦਿਨਾਂ ਚ ਇੱਥੇ ਆਉਣ ਵਾਲਾ ਹੈ ਤੋ ਮੈਂ ਗੰਜ ਡਡਵਾੜੇ ਦੀ ਤੁਹਾਨੂੰ ਗੱਲ ਸੁਣਾ ਰਿਹਾ ਸੀ ਦੂਧੀਏ ਰੰਗ ਦੀ ਅੱਗ ਉਹਦੀ ਨਾਭੀ ਚੋਂ ਨਿਕਲੇ ਸਰੀਰ ਜਲਦਾ ਗਿਆ ਲੇਕਿਨ ਰਾਖ ਨਹੀਂ ਬਚੀ ਹੱਡੀਆਂ ਵੀ ਨਹੀਂ ਬਚੀਆਂ ਕੁਛ ਵੀ ਨਹੀਂ ਬਚਿਆ ਥੱਲੇ ਕਾਰਪੇਟ ਵੀ ਨਹੀਂ ਜਲਿਆ ਜਿਸ ਕਾਰਪੇਟ ਤੇ ਲੇਟਿਆ ਹੋਇਆ ਸੀ ਉਹ ਕਾਰਪੇਟ ਨਹੀਂ ਜਲਿਆ ਹੱਡੀਆਂ ਵੀ ਨਹੀਂ ਬਚੀਆਂ ਰਾਖ ਵੀ ਨਹੀਂ ਬਚੀ ਸਰੀਰ ਗਿਆ ਫਿਰ ਮੇਰੇ ਪੜ੍ਹਨ ਵਿਚ ਆਇਆ ਜੋ ਮੈਂ ਸਟੱਡੀ ਕੀਤੀ ਹੈ ਉੱਤਰਾਖੰਡ ਜੋ ਬਰਫਾਨੀ ਚੋਟੀਆਂ ਚ ਸਾਧੂ ਰਹਿੰਦੇ ਸਨ ਜਿਸ ਦਿਨ ਉਨ੍ਹਾਂ ਦਾ ਅੰਤਿਮ ਸਮਾਂ ਆਉਂਦਾ ਸੀ ਦਿਖਾਈ ਦੇ ਜਾਂਦਾ ਸੀ ਇਤਨੀ ਵੱਡੀ ਘਟਨਾ ਘਟੇ ਤੇ ਇੱਕ ਨਿਰਮਲ ਮਨ ਨੂੰ ਪਤਾ ਨਾ ਚੱਲੇ ਪਤਾ ਚੱਲ ਜਾਂਦਾ ਹੈ ਉਹ ਇਸੇ ਤਰ੍ਹਾਂ ਹੀ ਆਪਣੀ ਨਾਭੀ ਚੋਂ ਬ੍ਰਹਮ ਅਗਨ ਕੱਢਦੇ ਸਨ ਜਿਸ ਦਾ ਜ਼ਿਕਰ ਕਬੀਰ ਕਰਦੇ ਨੇ ਬ੍ਰਹਮ ਅਗਨ ਸਹਿਜੇ ਪਰ ਜਾਲੀ ਏਖੇ ਚੋੜ ਸਿਧਾਇਆ ਇਹ ਬ੍ਰਹਮ ਅਗਨੀ ਜੋ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਉਹਨੂੰ ਬਾਹਰ ਪ੍ਰਗਟ ਕਰਕੇ ਆਪਣੀ ਦੇਹੀ ਦਾ ਸੰਸਕਾਰ ਕਰ ਲੈਂਦੇ ਸਨ ਕਿਉਂਕਿ ਉਸ ਬਰਫਾਨੀ ਇਲਾਕੇ ਲੱਕੜਾਂ ਤੇ ਹੈਗੀਆਂ ਹੀ ਨਹੀਂ ਸਨ ਇਸ ਤਰ੍ਹਾਂ ਕਰਦੇ ਸਨ ਇਸ ਤਰ੍ਹਾਂ ਦੀ ਘਟਨਾ ਹੈ ਘਟੀ ਇਹਨੂੰ ਉਚੇਚਾ ਦੇਖਣ ਵਾਸਤੇ ਫਿਰ ਆਚਾਰੀਆ ਰਜਨੀਸ਼ ਗਿਆ ਉਚੇਚਾ ਗਿਆ ਉਹਨੇ ਆਪਣੇ ਜਗ੍ਹਾ ਜਗ੍ਹਾ ਕਥਾਵਾਂ ਚ ਵੀ ਕਿਹਾ ਬਈ ਉੱਤਰਾਖੰਡ ਦੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਰਹੀਆਂ ਨੇ ਪਰ ਜ਼ਮੀਨ ਦੇ ਉੱਤੇ ਪਹਾੜ ਤੋਂ ਥੱਲੇ ਆਮ ਵਸਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਘਟੀ ਹੈ ਗੁਰੂ ਨਾਨਕ ਦੇ ਇੱਕ ਸਿੱਖ ਦੁਆਰਾ ਘਟੀ ਹੈ ਇਹ ਉਸਨੇ ਵੀ ਕਬੂਲਿਆ ਇਹ ਉਸਨੇ ਵੀ ਪ੍ਰਵਾਨ ਕੀਤਾ ਜਿਸ ਦਿਨ ਮੈਂ ਉੱਥੇ ਪਹੁੰਚਿਆ ਸੀ ਉਸ ਕਮਰੇ ਵਿੱਚ ਗੁਰਦੁਆਰਾ ਛੋਟਾ ਜਿਹਾ ਬੜੀ ਮਹਿਕ ਸੀ ਔਰ ਚੰਦਨ ਦੀ ਮਹਿਕ ਸੁਭਾਵਕ ਮੈਂ ਪੁੱਛਿਆ ਚੰਦਨ ਰਗੜਿਆ ਕਹਿਣ ਲੱਗੇ ਨਹੀਂ ਜਿਸ ਦਿਨ ਦੇ ਬਾਬਾ ਜੀ ਗਏ ਨੇ ਮਹਿਕ ਉਹ ਦੂਦੀਆ ਚਾਨਣਾ ਇੱਕ ਦਿਨ ਰਿਹਾ ਉਹ ਚਾਨਣਾ ਚਲਾ ਗਿਆ ਉਹ ਮਹਿਕ 15 ਦਿਨ ਰਹੀ ਹੈ ਫਿਰ ਮੈਨੂੰ ਸੰਤ ਕਰਤਾਰ ਸਿੰਘ ਜੀ ਇੱਥੇ ਮਿਲੇ ਉਹਨਾਂ ਦਿਨਾਂ ਚ ਉਹ ਸੋਨੇ ਦੀ ਸੇਵਾ ਕਰਾ ਰਹੇ ਸਨ ਸੰਤ ਬਾਬਾ ਕਰਤਾਰ ਸਿੰਘ ਦੀ ਗੱਲ ਮੈਂ ਕਰਦਾ ਪੈਣਾ ਤੇ ਇਹ ਹਾਲ ਦੀ ਸੇਵਾ ਵੀ ਚੱਲ ਰਹੀ ਸੀ ਮੈਨੂੰ ਕਹਿਣ ਲੱਗੇ ਦੇਖ ਆਇਓ ਅਗਰ ਵਾਸ ਤਨ ਸਾਸ ਹੁਣ ਇਹਦੇ ਅਰਥ ਕਰਨਾ ਮੈਂ ਕਿਹਾ ਅਰਥ ਕੀ ਕਰਨਾ ਹੁਣ ਮੈਂ ਉਹ ਘਟਨਾ ਹੀ ਸੁਣਾਵਾਂਗਾ ਜਿਹੜੀ ਘਟਨਾ ਮੈਂ ਦੇਖ ਕੇ ਆਇਆ ਜਿਹੜਾ ਸਾਰਾ ਸਿਲਸਿਲਾ ਮੈਂ ਦੇਖ ਕੇ ਆਇਆ ਉਹਦਾ ਜੋ ਹੈ ਜ਼ਿਕਰ ਕਰਾਂਗਾ ਦੇਹੀ ਅਪਵਿੱਤਰ ਹੈ ਕਿਸੇ ਵੀ ਸਾਧਨ ਨਾਲ ਇਹ ਖੂਨ ਮਿੰਜ ਮਾਸ ਦੁਰਗੰਧ